And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਇੱਕ ਵਾਰੀ ਫਿਰ ਦੱਸ ਦਵਾਂ ਜੀ, ਵਾਸੂ ਕੁਮਾਰ ਜੀ ਅੱਜ ਮਾਰਨਿੰਗ ਸੈਗਮੈਂਟ ਵਾਸਤੇ, ਇਸ ਸੈਗਮੈਂਟ ਵਾਸਤੇ ਕਿਸੇ ਨਿੱਜੀ ਰੁਝੇਵੇਂ ਕਰਕੇ ਸ਼ਾਮਿਲ ਨਹੀਂ ਹੋ ਪਾਉਣਗੇ, ਪਰ ਸ਼ਾਮ ਵਾਲਾ ਸ਼ੋਅ ਉਹ ਜ਼ਰੂਰ ਕਰਨਗੇ ਜੀ ਅੱਜ। ਅੱਛਾ, ਅੱਜ ਪ੍ਰੀਮੀਅਰਸ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ, ਅਸੀਂ ਬੀਤੇ ਦਿਨਾਂ ਤੋਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਆ ਰਹੇ ਹਾਂ ਕਿ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ, ਫੈਡਰਲ ਅਧਿਕਾਰੀਆਂ ਵੱਲੋਂ ਇੱਕ ਲਿਸਟ ਤਿਆਰ ਕੀਤੀ ਜਾ ਰਹੀ ਆ, ਅਤੇ ਉਸ ਲਿਸਟ ਦੇ ਵਿੱਚ ਉਸਦਾ ਮਕਸਦ ਕੀ ਆ ਉਸ ਸੂਚੀ ਦਾ, ਕਿ ਡੋਨਲਡ ਟਰੰਪ ਅਗਲੇ ਹਫ਼ਤੇ ਜਦੋਂ ਰਾਸ਼ਟਰਪਤੀ ਵਜੋਂ ਅਮਰੀਕਾ ਦੀ ਵਾਗਡੋਰ ਸੰਭਾਲਦੇ ਨੇ, ਅਤੇ ਉਹਨਾਂ ਨੇ ਆਉਂਦੇ ਸਾਰੇ ਵਾਅਦਾ ਕੀਤਾ ਹੋਇਆ ਕਿ ਪਹਿਲਾ ਕੰਮ ਜਿਹੜਾ ਕਰਨਾ ਉਹ ਟੈਰਿਫ ਲਗਾਉਣੇ ਨੇ। ਸੋ ਦੁਨੀਆ ਭਰ ਤੋਂ ਆਉਂਦੇ ਸਮਾਨ 'ਤੇ ਟੈਰਿਫ ਲੱਗੂ, ਅਤੇ ਕੈਨੇਡਾ ਤੋਂ ਜਾਂਦੇ ਸਮਾਨ 'ਤੇ 25% ਟੈਰਿਫ ਲੱਗਣਾ। ਹੁਣ ਦੇਖੋ, ਕੈਨੇਡਾ ਤੋਂ ਜਿਹੜਾ ਸਮਾਨ ਜਾਂਦਾ, ਉਹਨੇ ਐਗਜ਼ਾਮਪਲ ਆ ਕਿ ਲੰਬਰ 'ਤੇ, ਸੋਫਟਵੁੱਡ ਲੰਬਰ 'ਤੇ ਤਾਂ ਆਲਰੇਡੀ ਟੈਰਿਫ ਲੱਗਿਆ ਹੋਇਆ। ਔਨ ਐਵਰੇਜ ਕੈਨੇਡੀਅਨ ਲੰਬਰ ਜਿਹੜੀ ਜਾਂਦੀ ਹੈ ਅਮਰੀਕਾ ਨੂੰ, ਉਹਦੇ 'ਤੇ ਅਬਾਊਟ 14% ਟੈਰਿਫ ਲੱਗਿਆ ਹੋਇਆ, ਡਿਊਟੀ ਲੱਗਦੀ ਆ। ਹੁਣ ਕੀ ਜਿਹੜਾ 25% ਟੈਰਿਫ ਲੱਗਦਾ ਉਹ ਔਨ ਟੋਪ ਆਫ 14% ਹੋਏਗਾ, ਸੋ ਕੀ ਮਿਲਾ ਕੇ 39-40% ਟੈਰਿਫ ਹੋ ਜਾਣਾ ਲੰਬਰ 'ਤੇ, ਜਾਂ ਫਿਰ 14% ਵਾਲੇ ਟੈਰਿਫ ਨੂੰ ਵਧਾ ਕੇ 25 ਕਰ ਦੇਣਾ। ਸੋ ਐਂਬੀਗੁਇਟੀ ਬਹੁਤ ਆ, ਅਨਸਰਟਨਟੀ ਬਹੁਤ ਆ। ਕੈਨੇਡਾ ਦੀ ਅਧਿਕਾਰੀਆਂ ਵੱਲੋਂ ਇੱਕ ਸੂਚੀ ਬਣਾਈ ਗਈ ਹੈ ਕਿ ਅਸੀਂ ਅਮਰੀਕਾ ਦੀਆਂ ਕਿਹੜੀਆਂ ਚੀਜ਼ਾਂ 'ਤੇ ਟੈਰਿਫ ਲਗਾ ਸਕਦੇ ਹਾਂ। ਸੋ ਅੱਜ ਪ੍ਰੀਮੀਅਰਸ ਨਾਲ ਉਹ ਸਾਂਝੀ ਕੀਤੀ ਜਾਣੀ ਸੂਚੀ, ਪਰ ਪ੍ਰੀਮੀਅਰਸ ਵੀ ਸਾਰੇ ਇੱਕਮਤ ਨਹੀਂ ਹੈਗੇ ਇਸ ਚੀਜ਼ ਬਾਰੇ ਕਿ ਅਮੈਰੀਕਨ ਟੈਰਿਫ ਦੇ ਨਾਲ ਡੀਲ ਕਿਵੇਂ ਕਰਨਾ ਹੈ। ਫੋਰ ਐਗਜ਼ਾਮਪਲ, ਜਿਹੜੇ ਸਾਡੇ BC ਦੇ ਪ੍ਰੀਮੀਅਰ ਨੇ, ਉਹ ਇਸ ਗੱਲ ਵਾਸਤੇ ਰਾਜ਼ੀ ਨੇ ਕਿ ਜੇ ਸਾਨੂੰ ਜਿਹੜਾ ਅਸੀਂ ਸਮਾਨ ਇੱਥੋਂ ਭੇਜਦੇ ਹਾਂ, ਜਿਹੜਾ ਐਕਸਪੋਰਟ ਕਰਦੇ ਹਾਂ, ਜਿਹਦੇ ਉੱਪਰ ਅਮਰੀਕਾ ਡਿਪੈਂਡ ਕਰਦਾ, ਜੇ ਸਾਨੂੰ ਉਹਦੇ ਉੱਪਰ ਕੋਈ ਐਕਸਟਰਾ ਕੋਈ ਐਕਸਪੋਰਟ 'ਤੇ ਬੈਨ ਲਗਾਉਣਾ ਪੈਂਦਾ, ਤਾਂ ਸਾਨੂੰ ਉਹ ਤੋਂ ਕਤਰਾਉਣਾ ਨਹੀਂ ਚਾਹੀਦਾ। ਇਹੋ ਜਿਹੀ ਹੀ ਗੱਲ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਕੀਤੀ ਆ ਕਿ ਬਿਜਲੀ ਬੰਦ ਕਰ ਦਿਆਂਗੇ ਅਮਰੀਕਾ ਨੂੰ ਜਾਂਦੀ, ਹਾਲਾਂਕਿ ਉਸ ਤੋਂ ਬਾਅਦ ਥੋੜ੍ਹਾ ਜਿਹਾ ਆਪਣਾ ਰੁੱਖ ਉਹਨਾਂ ਨੇ ਨਰਮ ਕਰ ਲਿਆ ਸੀ, ਪਰ ਉਹ ਵੀ ਇਸ ਗੱਲ ਵਾਸਤੇ ਉਹਨਾਂ ਨੇ ਇੱਛਾ ਜਿਤਾਈ ਸੀ। ਪਰ ਜਿਹੜੇ ਅਲਬਰਟਾ ਦੇ ਪ੍ਰੀਮੀਅਰ ਨੇ ਡੈਨੀਅਲ ਸਮਿਥ, ਉਹ ਕਹਿੰਦੇ ਵੀ ਇਹ ਗੱਲ ਸੋਚਣੀ ਵੀ ਬੇਬੁਨਿਆਦ ਆ ਵੀ ਤੁਸੀਂ ਕਹੋ ਵੀ ਜਿਹੜਾ ਅਸੀਂ ਸਮਾਨ ਕੈਨੇਡਾ ਤੋਂ ਅਮਰੀਕਾ ਨੂੰ ਭੇਜਦੇ ਹਾਂ ਵੀ ਅਸੀਂ ਉਹ ਰੋਕ ਦੇਵਾਂਗੇ ਜਾਂ ਉੱਤੇ ਕਿਸੇ ਤਰ੍ਹਾਂ ਦਾ ਹੋਰ ਕੋਈ ਅੜੀਕਾ ਡਾਹ ਦਿਆਂਗੇ, ਕਿਉਂਕਿ ਅਲਬਰਟਾ ਦੀ ਤਾਂ ਇਕੋਨਮੀ ਤੇਲ ਦੇ ਸਿਰ 'ਤੇ ਖੜ੍ਹੀ ਆ, ਅਤੇ ਅਲਬਰਟਾ ਦਾ ਤੇਲ ਸਭ ਤੋਂ ਵੱਧ ਜਾਂਦਾ ਕਿੱਥੇ, ਅਮਰੀਕਾ ਨੂੰ ਜਾਂਦਾ। ਸੋ ਬਹੁਤ ਸਾਰੀਆਂ ਜੋਬਸ ਉੱਥੇ ਇਸ 'ਤੇ ਡਿਪੈਂਡ ਕਰਦੀਆਂ ਨੇ। ਸੋ ਅੱਜ ਪ੍ਰੀਮੀਅਰਸ ਦੀ ਮੀਟਿੰਗ ਹੋਣੀ ਆ ਪ੍ਰਧਾਨ ਮੰਤਰੀ ਨਾਲ, ਜਸਟਿਨ ਟਰੂਡੋ ਨਾਲ, ਆਟਵਾ ਦੇ ਵਿੱਚ। ਇੱਕ ਇੱਕ ਕਰਕੇ ਨਾ ਸਾਰੇ ਪ੍ਰੀਮੀਅਰਸ ਆ ਕੇ ਗੱਲਬਾਤ ਕਰ ਰਹੇ ਨੇ ਇਸ ਵੇਲੇ, ਲਾਈਵ ਸਟ੍ਰੀਮ ਚੱਲ ਰਹੀ ਆ। ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਉੱਥੇ ਇਸ ਵੇਲੇ ਗੱਲ ਕਰ ਰਹੇ ਨੇ, ਉਹ ਟੋਪੀ ਪਾ ਕੇ ਆਏ ਨੇ ਇੱਕ, ਉਸ ਟੋਪੀ ਦੇ ਉੱਪਰ ਲਿਖਿਆ ਹੋਇਆ ਕੈਨੇਡਾ ਇਜ਼ ਨੋਟ ਫੋਰ ਸੇਲ। ਸੋ ਜਿਹੜੀ ਬੇਸਬਾਲ ਕੈਪ ਜਿਹੀ ਹੁੰਦੀ ਹੈ ਉੱਦਾਂ ਦੀ ਟੋਪੀ ਪਾ ਕੇ ਆਏ ਨੇ, ਅਤੇ ਉੱਤੇ ਲਿਖਿਆ ਕੈਨੇਡਾ ਇਜ਼ ਨੋਟ ਫੋਰ ਸੇਲ। ਸੋ ਦੇਖੋ ਵੀ ਜਿਹੜੀ ਉਹ ਮੈਸੇਜਿੰਗ ਦੀ ਪੋਸਚਰਿੰਗ ਆ, ਜਿਵੇਂ ਡੋਨਲਡ ਟਰੰਪ ਨੇ ਇੱਦਾਂ ਦੀਆਂ ਟੋਪੀਆਂ ਲਾਲ ਰੰਗ ਦੀਆਂ ਬੜੀਆਂ ਪਾਪੂਲਰ ਕੀਤੀਆਂ ਸੀ, ਮੇਕ ਅਮੈਰੀਕਾ ਗ੍ਰੇਟ ਅਗੇਨ, ਹੈ ਨਾ, ਚੱਲਦੀ ਆ। ਹੁਣ ਇਹਨਾਂ ਨੇ ਨੀਲੇ ਰੰਗ ਦੀ ਟੋਪੀ ਪਾਈ ਆ, ਕੰਜ਼ਰਵੇਟਿਵ ਬਲੂ ਕਲਰ, ਉਹਦੇ ਉੱਪਰ ਚਿੱਟੇ ਅੱਖਰਾਂ ਨਾਲ ਲਿਖਿਆ ਹੋਇਆ ਕੈਨੇਡਾ ਇਜ਼ ਨੋਟ ਫੋਰ ਸੇਲ। ਸੋ ਇਸ ਤਰ੍ਹਾਂ ਵੀ ਇੱਕ ਪ੍ਰੋਪਸ ਰਾਹੀਂ ਵੀ ਇਹ ਡੋਨਲਡ ਟਰੰਪ ਨੂੰ ਅਤੇ ਅਮੈਰੀਕਨ ਇਨਕਮਿੰਗ ਅਮੈਰੀਕਨ ਐਡਮਿਨਿਸਟ੍ਰੇਸ਼ਨ ਨੂੰ ਸੁਨੇਹਾ ਦੇ ਰਹੇ ਨੇ ਡੱਗ ਫੋਰਡ। ਡੱਗ ਫੋਰਡ ਦੀ ਗੱਲ ਆਪਾਂ ਕਰ ਹੀ ਰਹੇ ਹਾਂ ਜੇ, ਇਹਨਾਂ ਨੇ ਨਾ ਕੱਲ੍ਹ ਇੱਕ ਗੱਲ ਆਖੀ ਸੀ ਵੀ ਜੇ ਅਮਰੀਕਾ ਵੱਲੋਂ ਟੈਰਿਫ ਲਗਾ ਦਿੱਤਾ ਗਿਆ ਤਾਂ ਇਕੱਲੇ ਓਨਟੈਰੀਓ ਦੇ ਵਿੱਚ ਹੀ 500,000 ਨੌਕਰੀਆਂ ਇੰਪੈਕਟ ਹੋਣਗੀਆਂ, ਵੀ ਸਾਨੂੰ ਸੀਰੀਅਸਲੀ ਇਹਦੇ ਬਾਰੇ ਕੁਝ ਕੰਸੀਡਰ ਕਰਨਾ ਪੈਣਾ ਵੀ ਅਸੀਂ ਇਸ ਥ੍ਰੈਟ ਨਾਲ ਨਜਿੱਠਣਾ ਕਿਵੇਂ ਆ। ਉਹਨਾਂ ਨੇ ਕੱਲ੍ਹ ਇਵਨ ਇਹ ਗੱਲ ਵੀ ਆਖੀ ਸੀ, ਕਹਿੰਦੇ ਵੀ ਫੈਡਰਲ ਸਰਕਾਰ ਵੱਲੋਂ ਕੋਈ ਪ੍ਰੋਪਰ ਪਲਾਨ ਅਜੇ ਤੱਕ ਆਇਆ ਹੀ ਨਹੀਂ, ਵੀ ਇਹਨਾਂ ਨੇ $1.3 billion ਸਪੈਂਡ ਕਰਨ ਦੀ ਗੱਲ ਕੀਤੀ ਸੀ ਵੀ ਅਸੀਂ ਬਾਰਡਰਸ ਨੂੰ ਹੋਰ ਮਜ਼ਬੂਤ ਬਣਾਵਾਂਗੇ, ਪਰ ਕਹਿੰਦੇ ਉਹਦਾ ਕੋਈ ਪਲਾਨ ਤਾਂ ਦੇਖਿਆ ਨਹੀਂ। ਉਹ ਤੋਂ ਬਾਅਦ ਫਿਰ ਡੱਗ ਫੋਰਡ ਦੀ ਕੱਲ੍ਹ ਮੀਟਿੰਗ ਹੁੰਦੀ ਆ ਜਿਹੜੇ ਸਾਡੇ ਹੁਣ ਫਾਈਨੈਂਸ ਮਿਨਿਸਟਰ ਨੇ ਡੋਮਿਨਿਕ ਲਬਲੌਂਗ ਦੇ ਨਾਲ, ਅਤੇ ਇੰਟਰ ਗਵਰਮੈਂਟਲ ਅਫੇਅਰਸ ਮਿਨਿਸਟਰ ਵੀ ਉਹੀ ਨੇ। ਉਹ ਤੋਂ ਬਾਅਦ ਫਿਰ ਡੱਗ ਫੋਰਡ ਦੀ ਜਿਹੜੀ ਟੋਨ ਸੀ ਥੋੜ੍ਹੀ ਜਿਹੀ ਬਦਲੀ ਹੋਈ ਨਜ਼ਰ ਆਈ ਸੀ। ਉਹਨਾਂ ਨੇ ਕਿਹਾ ਵੀ ਠੀਕ ਆ, ਕਹਿੰਦੇ ਫੈਡਰਲ ਸਰਕਾਰ ਕੋਲ ਹੈਗਾ ਪਲਾਨ, ਕਹਿੰਦੇ ਮੈਂ ਕਨਵਿੰਸਡ ਹਾਂ ਵੀ ਇਹਨਾਂ ਕੋਲ ਇੱਕ ਵਧੀਆ ਤਰੀਕਾ ਹੈ ਕਿ ਡੋਨਲਡ ਟਰੰਪ ਨਾਲ ਅਸੀਂ ਕਿਵੇਂ ਨਜਿੱਠਣਾ ਹੈ। ਇਹ ਬੜਾ ਇੱਕ ਫਿਨੋਮੀਨਲ ਯੂ ਟਰਨ ਮਾਰਿਆ ਇਹਨਾਂ ਨੇ ਕੱਲ੍ਹ ਡੱਗ ਫੋਰਡ ਨੇ, ਓਨਟੈਰੀਓ ਦੇ ਪ੍ਰੀਮੀਅਰ ਨੇ। ਪਰ ਪਲਾਨ ਦੇ ਵਿੱਚ ਉਹਨਾਂ ਨੂੰ ਕਿਹੜੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਸੀ, ਉਹਨਾਂ ਨੇ ਉਸਦਾ ਖੁਲਾਸਾ ਨਹੀਂ ਕੀਤਾ। ਅਤੇ ਇਹ ਹੁਣ ਦੇਖਣਾ ਹੋਏਗਾ ਕਿ ਇਸ ਦੇ ਵਿੱਚ ਅੱਜ ਜਦੋਂ ਮੀਟਿੰਗ ਹੋ ਜਾਂਦੀ ਆ, ਉਸ ਤੋਂ ਬਾਅਦ ਜਿਹੜੇ ਸਾਰੇ ਪ੍ਰੀਮੀਅਰਸ ਨੇ ਆ ਕੇ ਕਹਿੰਦੇ ਕੀ ਨੇ। ਪਰ ਆਮ ਤੌਰ 'ਤੇ ਦੇਖੋ, ਜਦੋਂ ਕਦੇ ਪ੍ਰਧਾਨ ਮੰਤਰੀ ਦੀ ਮੀਟਿੰਗ ਇੱਦਾਂ ਪ੍ਰੀਮੀਅਰਸ ਨਾਲ ਹੋਇਆ ਕਰਦੀ ਆ, ਪਿਛਲੇ ਸਾਲਾਂ 'ਚ ਅਸੀਂ ਇਹ ਵੇਖਿਆ ਜਦੋਂ ਹੈਲਥ ਕੇਅਰ ਫੰਡਿੰਗ ਦੀ ਗੱਲ ਆਉਂਦੀ ਸੀ ਅਤੇ ਹੋਰ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਜਦੋਂ ਡਿਸਕਸ਼ਨਸ ਹੋਈਆਂ, ਪ੍ਰੀਮੀਅਰ ਸਾਰੇ ਇੱਕ ਪਾਸੇ ਹੁੰਦੇ ਸੀ, ਅਤੇ ਫੈਡਰਲ ਸਰਕਾਰ ਦੇ ਨੁਮਾਇੰਦੇ ਅਤੇ ਪ੍ਰਧਾਨ ਮੰਤਰੀ ਦੂਜੇ ਪਾਸੇ ਹੁੰਦੇ ਸੀ। ਕਈ ਵਿਸ਼ਿਆਂ 'ਤੇ ਇਸ ਤਰ੍ਹਾਂ ਦੀ ਜਿਹੜੀ ਇਹ ਕਹਿ ਲਓ ਡਿਵੀਜ਼ਨ ਹੈਗੀ ਆ ਉਹ ਨਜ਼ਰ ਆਈ ਸੀ। ਪਰ ਅੱਜ ਜਿਹੜੇ ਪ੍ਰੀਮੀਅਰਸ ਨੇ ਉਹ ਵੀ ਇਸ ਗੱਲ ਦੇ ਵਿੱਚ ਇੱਕਮਤ ਨਹੀਂ ਹੈਗੇ ਕਿ ਡੋਨਲਡ ਟਰੰਪ ਵੱਲੋਂ ਟੈਰਿਫ ਲਗਾਉਣ ਦੀ ਥ੍ਰੈਟ ਨਾਲ ਕਿਸ ਤਰ੍ਹਾਂ ਡੀਲ ਕਰਨਾ ਹੈ, ਕਿਉਂਕਿ ਕੁਝ ਪ੍ਰੀਮੀਅਰਸ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਇੱਥੋਂ ਭੇਜੇ ਜਾਂਦੇ ਸਮਾਨ 'ਤੇ ਰੋਕ ਲਗਾ ਦਿਓ। ਅਤੇ ਡੈਨੀਅਲ ਸਮਿਥ ਵਰਗੇ ਪ੍ਰੀਮੀਅਰਸ ਜਾਂ ਈਵਨ ਜਿਹੜੇ ਸਸਕੈਚੂਅਨ ਦੇ ਸਕਾਟ ਮੋਹ ਹਨ, ਉਹ ਇਸ ਗੱਲ ਵਾਸਤੇ ਹਾਮੀ ਨਹੀਂ ਭਰਦੇ ਕਿ ਸਾਨੂੰ ਅਮਰੀਕਾ ਨੂੰ ਜਾਂਦੇ ਸਮਾਨ ਨੂੰ ਰੋਕਣਾ ਚਾਹੀਦਾ। BC ਦੇ ਪ੍ਰੀਮੀਅਰ ਨੇ ਨਾ ਕੱਲ੍ਹ ਪ੍ਰਿੰਸ ਜਾਰਜ ਦੇ ਵਿੱਚ BC ਨੈਚੁਰਲ ਰਿਸੋਰਸਿਸ ਫੋਰਮ ਨੂੰ ਇੱਕ ਸਪੀਚ ਦਿੱਤੀ ਕੱਲ੍ਹ ਸ਼ਾਮੀ। ਉਹਦੇ ਵਿੱਚ ਡੇਵਿਡ ਈਬੀ ਨੇ ਇਸ ਗੱਲ ਦਾ ਹਿੰਟ ਕੀਤਾ ਕਿ ਜਿਹੜੇ ਕੋਈ ਰੇਅਰ ਮਿਨਰਲਸ BC ਵੱਲੋਂ ਅਮਰੀਕਾ ਨੂੰ ਭੇਜੇ ਜਾਂਦੇ ਨੇ ਵੀ ਉਹਨਾਂ ਦੇ ਉੱਪਰ ਅਸੀਂ ਬੈਨ ਲਗਾ ਦਿਆਂਗੇ। ਉਹਨਾਂ ਨੇ ਕਿਹਾ ਵੀ ਜਿਹੜੇ ਰਿਟੈਲੀਟਰੀ ਟੈਰਿਫਸ ਨੇ ਅਤੇ ਐਕਸਪੋਰਟ ਬੈਨਸ ਨੇ, ਇਹਨਾਂ ਬਾਰੇ ਸਾਨੂੰ ਵਿਚਾਰ ਕਰਨਾ ਪੈਣਾ ਜੇ ਅਸੀਂ ਡੋਨਲਡ ਟਰੰਪ ਵੱਲੋਂ ਦਿੱਤੀ ਜਾਂਦੀ ਧਮਕੀ ਨਾਲ ਨਜਿੱਠਣਾ ਹੈ। ਐਗਜ਼ਾਮਪਲ ਕੀ ਦਿੱਤਾ ਡੇਵਿਡ ਈਬੀ ਨੇ ਕੱਲ੍ਹ, ਉਹਨਾਂ ਨੇ ਇਹ ਕਿਹਾ ਵੀ ਇੱਥੇ ਟਰੇਲ ਦੇ ਵਿੱਚ ਨਾ, BC ਦਾ ਜਿਹੜਾ ਸ਼ਹਿਰ ਆ ਟਰੇਲ, ਉੱਥੇ ਇੱਕ ਮਾਈਨ ਹੈਗੀ ਆ ਅਤੇ ਇੱਕ ਸਮੈਲਟਰ ਓਪਰੇਸ਼ਨ ਆ, ਉੱਥੇ ਜਿਹੜਾ ਸਮਾਨ ਜਿਹੜੇ ਮਟੀਰੀਅਲ ਤਿਆਰ ਕਰਕੇ ਅਮਰੀਕਾ ਨੂੰ ਭੇਜੇ ਜਾਂਦੇ ਨੇ ਉਹ ਨਾਈਟ ਵਿਜ਼ਨ ਗੋਗਲਸ ਅਤੇ ਇਲੈਕਟ੍ਰੋਨਿਕ ਡਿਵਾਈਸਿਸ ਦੇ ਵਿੱਚ ਵਰਤੇ ਜਾਂਦੇ ਨੇ ਅਤੇ ਅਮਰੀਕਾ ਦੇ ਵਾਸਤੇ ਜਿਹੜੀਆਂ ਇਹ ਚੀਜ਼ਾਂ ਨੇ ਬੜੀਆਂ ਲਾਜ਼ਮੀ ਨੇ। ਕਹਿੰਦੇ ਜੇ ਅਸੀਂ ਇਹੋ ਜਿਹੀਆਂ ਚੀਜ਼ਾਂ ਦੇ ਉੱਪਰ ਰੋਕ ਲਗਾ ਦਿੰਦੇ ਹਾਂ ਅਤੇ ਨਾਲ ਕਹਿੰਦੇ ਜੇ ਅਮਰੀਕਾ ਨੂੰ ਸਾਡੇ ਟੈਕ ਸਮੈਲਟਰ ਤੋਂ ਮੈਟਲ ਨਹੀਂ ਮਿਲੇਗਾ ਤਾਂ ਫਿਰ ਉਹਨਾਂ ਨੂੰ ਵੀ ਇਸ ਚੀਜ਼ ਦਾ ਸੇਕ ਮਹਿਸੂਸ ਹੋਏਗਾ ਕਿ ਇਸ ਗੱਲ ਦੀ ਜਿਹੜੀ ਗ੍ਰੈਵਿਟੀ ਆ ਉਹ ਤੁਸੀਂ ਇੰਨਾ ਸੁਖਾਲਾ ਸਿਰਫ ਟੈਰਿਫ ਲਾ ਕੇ ਦੂਜਿਆਂ ਨੂੰ ਦਬਕੇ ਨਹੀਂ ਮਾਰ ਸਕਦੇ ਵੀ ਇਹਦੇ ਨਾਲ ਸਮੱਸਿਆਵਾਂ ਅਮਰੀਕਾ ਦੇ ਵਿੱਚ ਵੀ ਵਧਣਗੀਆਂ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਹੁਣ ਦੇਖਦੇ ਹਾਂ ਵੀ ਪ੍ਰੀਮੀਅਰਸ ਨੇ ਜਿਹੜੀ ਕੀਤੀ ਆ ਅਤੇ ਪ੍ਰੀਮੀਅਰਸ ਅੱਜ ਇਸ ਮੀਟਿੰਗ ਦੇ ਵਿੱਚੋਂ ਕਿੰਨੇ ਕੁ ਸੰਤੁਸ਼ਟ ਹੋ ਕੇ ਨਿਕਲਦੇ ਨੇ ਅਤੇ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਉਹ ਜਿਹੜੀ ਇੱਕ ਲਿਸਟ ਦਾ ਹਵਾਲਾ ਦਿੱਤਾ ਜਾ ਰਿਹਾ ਸੀ ਪਿਛਲੇ ਦਿਨੀ ਕਿ ਫੈਡਰਲ ਅਧਿਕਾਰੀਆਂ ਵੱਲੋਂ ਇੱਕ ਲਿਸਟ ਤਿਆਰ ਕਰ ਲਈ ਗਈ ਆ ਕਿ ਅਸੀਂ ਅਮਰੀਕਾ ਨਾਲ ਕਿਵੇਂ ਰਿਟੈਲੀਏਸ਼ਨ ਕਰਨੀ ਆ, ਉਹ ਲਿਸਟ ਕੀ ਅੱਜ ਸਾਂਝੀ ਕੀਤੀ ਜਾਂਦੀ ਆ ਉਹਦੇ ਬਾਰੇ ਕੁਝ ਪਤਾ ਲੱਗਦਾ ਕਿ ਨਹੀਂ, ਦੈਟ ਆਲਸੋ ਰਿਮੇਨਸ ਟੂ ਬੀ ਸੀਨ। ਅੱਛਾ, ਬਾਕੀ ਇਹ ਡੋਨਲਡ ਟਰੰਪ ਦੇ ਟੈਰਿਫਸ ਨਾਲ ਨਜਿੱਠਣ ਵਾਸਤੇ ਹੀ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਉਂਦੀ ਪਈ ਆ ਕਿ ਜਿਹੜਾ $1.3 billion ਦਾ ਪਲਾਨ ਫੈਡਰਲ ਸਰਕਾਰ ਨੇ ਤਿਆਰ ਕੀਤਾ ਸੀ ਨਾ, ਜਿਹਦੇ ਵਿੱਚ ਕਿਹਾ ਵੀ ਅਸੀਂ ਆਪਣੇ ਬਾਰਡਰਸ ਦੇ ਉੱਪਰ ਜ਼ਿਆਦਾ ਹੁਣ ਚੌਕਸੀ ਵਧਾਵਾਂਗੇ, ਉਹਦੇ ਬਾਰੇ ਹੁਣੇ ਦੱਸਿਆ ਗਿਆ ਅੱਜ ਜਿਹੜੇ ਸਾਡੇ ਹੁਣ ਡਿਫੈਂਸ ਮਿਨਿਸਟਰ ਨੇ ਜਾਂ ਫੋਰਨ ਡਿਫੈਂਸ ਮਿਨਿਸਟਰ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਲਰੇਡੀ ਕਹਿੰਦੇ ਅਸੀਂ 60 drones ਡਿਪਲੋਏ ਕਰ ਚੁੱਕੇ ਹਾਂ ਜਿਹੜੇ ਕਿ ਕੈਨੇਡੀਅਨ US ਬਾਰਡਰ ਦੀ ਨਿਗਰਾਨੀ ਕਰ ਰਹੇ ਨੇ ਅਤੇ ਕੁਝ ਡਰੋਨਸ ਹੋਰ ਹੁਣ ਛੇਤੀ ਡਿਪਲੋਏ ਕਰ ਦਿੱਤੇ ਜਾਣਗੇ। ਸੋ ਇਸ ਪਾਸੇ ਨੂੰ ਹੁਣ ਬੜੀ ਤੇਜ਼ੀ ਨਾਲ ਕਾਰਵਾਈ ਵਿੱਢੀ ਜਾ ਰਹੀ ਆ ਕਿ ਇਹਦੇ ਨਾਲ ਨਜਿੱਠਣਾ ਕਿਵੇਂ ਆ। ਪਰ ਡੋਨਲਡ ਟਰੰਪ 20 ਨੂੰ, ਸੋ ਅਗਲੇ ਆਉਂਦੇ ਸੋਮਵਾਰ ਉਹਨਾਂ ਨੇ ਸਹੁੰ ਚੁੱਕ ਲੈਣੀ ਆ ਅਤੇ 20 ਨੂੰ ਜਸਟਿਨ ਟਰੂਡੋ ਦੀ ਕੈਬਿਨੇਟ ਦਾ ਕੋਈ ਵੀ ਮੈਂਬਰ ਜਾਂ ਜਸਟਿਨ ਟਰੂਡੋ ਖੁਦ ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਹਿੱਸਾ ਨਹੀਂ ਲੈ ਰਹੇ। ਹਾਂ, ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਜਾ ਰਹੇ ਨੇ। ਉਹ ਪਿਛਲੇ ਵੀਕਐਂਡ ਵੀ ਡੋਨਲਡ ਟਰੰਪ ਨੂੰ ਮਾਰ ਲਾਗੋ ਉਹਨਾਂ ਦੇ ਫਲੋਰੀਡਾ ਵਾਲੇ ਰਿਜ਼ੋਰਟ 'ਤੇ ਮਿਲ ਕੇ ਆਏ ਅਤੇ ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਵੀ ਹਿੱਸਾ ਲੈ ਰਹੇ ਨੇ। 20 ਅਤੇ 21 ਨੂੰ, 20 ਅਤੇ 21 ਜਨਵਰੀ ਨੂੰ ਜਸਟਿਨ ਟਰੂਡੋ ਨੇ ਆਪਣੇ ਕੈਬਿਨੇਟ ਮੰਤਰੀਆਂ ਦੀ ਇੱਕ ਮੀਟਿੰਗ ਸੱਦੀ ਹੋਈ ਆ ਅਤੇ ਉਸ ਮੀਟਿੰਗ ਦੇ ਵਿੱਚ ਵੀ ਜ਼ਿਕਰ ਇਹੋ ਕਰਨਾ, ਗੱਲਬਾਤ ਇਹੋ ਹੋਣੀ ਆ ਕਿ ਡੀਲ ਕਿਵੇਂ ਕਰਨਾ ਹੈ ਡੋਨਲਡ ਟਰੰਪ ਦੇ ਟੈਰਿਫਸ ਦੇ ਨਾਲ। ਟਰੰਪ ਦਾ ਇਹ ਕਹਿਣਾ ਵੀ ਆਉਂਦੇ ਸਾਰ ਪਹਿਲਾ ਕੰਮ ਇਹ ਕਰਨਾ, ਜਿਹੜਾ ਪਹਿਲਾ ਹੁਕਮ ਜਿੱਥੇ ਸਾਈਨ ਕਰਨੇ ਨੇ ਉਹ ਇਹ ਹੋਏਗਾ ਕਿ ਟੈਰਿਫ ਠੋਕੋ ਸਾਰਿਆਂ 'ਤੇ ਅਤੇ 25% ਟੈਰਿਫ ਕੈਨੇਡੀਅਨ ਗੁੱਡਸ 'ਤੇ ਲੱਗਣਾ ਹੈ। ਹੁਣ ਉਹ ਟੈਰਿਫਸ ਦੀ ਵਸੂਲੀ ਕਿਵੇਂ ਕਰਨੀ ਆ ਟਰੰਪ ਨੇ, ਉਹਦੇ ਬਾਰੇ ਇੱਕ ਖਬਰ ਇਹ ਆ ਰਹੀ ਹੈ ਕਿ ਇੱਕ ਨਵੀਂ ਏਜੰਸੀ ਸਥਾਪਿਤ ਕਰਨਾ ਚਾਹੁੰਦੇ ਨੇ, ਉਸ ਬਾਰੇ ਗੱਲ ਕਰਦੇ ਹਾਂ। ਇੱਕ ਨਾ ਹੋਰ ਅੱਜ ਖਬਰ ਸਵੇਰੇ ਆਈ ਹੈ ਜੀ, ਦੇਖੋ ਸਾਨੂੰ ਜਿਹੜਾ ਅਸੀਂ ਭੋਜਨ ਖਾਂਦੇ ਹਾਂ ਜਾਂ ਹੋਰ ਜਿਹੜੇ ਪ੍ਰੋਡਕਟਸ ਇਸਤੇਮਾਲ ਕਰਦੇ ਹਾਂ ਉਹਦੇ ਵਿੱਚ ਬਹੁਤ ਸਾਰੇ ਕੈਮੀਕਲਸ, ਬਹੁਤ ਸਾਰੇ ਇਸ ਤਰ੍ਹਾਂ ਦੇ ਆਰਟੀਫਿਸ਼ਲ ਇੰਗਰੀਡੀਐਂਟਸ ਇਸਤੇਮਾਲ ਕੀਤੇ ਜਾਂਦੇ ਨੇ ਜਿਹੜੇ ਜਾਂ ਤਾਂ ਉਹਨਾਂ ਚੀਜ਼ਾਂ ਨੂੰ ਉਹਨਾਂ ਦਾ ਜੋ ਟੈਕਸਚਰ ਹੁੰਦਾ ਉਹ ਪ੍ਰਦਾਨ ਕਰਦੇ ਨੇ, ਰੰਗ ਪ੍ਰਦਾਨ ਕਰਦੇ ਨੇ। ਇੱਕ ਹੈਗੀ ਆ Red No. 3, ਇਹ ਇੱਕ ਡਾਈ ਆ ਜਿਹੜੀ ਕਿ ਫੂਡ ਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਹੁਣ ਤੁਸੀਂ ਕਈ ਕੈਂਡੀਜ਼ ਵੇਖੋਗੇ, ਕਈ ਡਰਿੰਕਸ ਵੇਖੋਗੇ, ਚੈਰੀ ਜਿਹਾ ਕਲਰ ਹੁੰਦਾ, ਉਹ ਲਾਲ ਜਿਹਾ ਰੰਗ ਉਹਦਾ ਬਣ ਜਾਂਦਾ। ਇਹ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ, ਕੈਂਡੀ, ਸੀਰੀਅਲਸ, ਫਰੂਟ ਕੋਕਟੇਲਸ ਦੇ ਵਿੱਚ, ਸਟ੍ਰੋਬਰੀ ਫਲੇਵਰਡ ਮਿਲਕ ਸ਼ੇਕਸ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ। ਅਤੇ ਇਹ ਜਿਹੜੀ ਡਾਈ ਆ ਇਹਨੂੰ ਅਮਰੀਕਾ ਦੇ ਵਿੱਚ FDA ਜਿਹੜੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਅੱਜ ਬੈਨ ਕਰ ਦਿੱਤਾ। ਇਹ ਵੈਸੇ ਇਹਦੇ ਜੇ ਪਿਛੋਕੜ ਕੀ ਆ, Red Dye No. 3 ਇਹਦਾ ਇਹ ਨਾਮ ਹੈ ਇਸ ਪ੍ਰੋਡਕਟ ਦਾ, ਇਸ ਕੈਮੀਕਲ ਦਾ। Red Dye No. 3 1907 'ਚ ਪਹਿਲੀ ਵਾਰੀ ਭੋਜਨ ਦੇ ਵਿੱਚ ਇਸਤੇਮਾਲ ਕੀਤੀ ਗਈ ਸੀ। ਇਹਨੂੰ ਬਣਾਇਆ ਜਾਂਦਾ ਪੈਟਰੋਲੀਅਮ ਤੋਂ। ਫਿਰ ਐਫ ਡੀ ਏ ਨੂੰ ਇਸ ਦਾ ਪਹਿਲਾਂ ਪਤਾ ਲੱਗਾ ਕਿ ਦਿਸ ਵਾਜ਼ ਪੋਸੀਬਲੀ ਕਾਰਸਨੋਜੈਨਿਕ, ਵੀ ਇਹਦੇ ਕਰਕੇ ਕੈਂਸਰ ਹੁੰਦਾ। 1980s ਦੇ ਵਿੱਚ ਇਹ ਗੱਲ ਸਾਹਮਣੇ ਆਈ, ਕਿਉਂਕਿ ਜਦੋਂ ਇਸ ਡਾਈ ਦਾ ਇਸਤੇਮਾਲ ਕੀਤਾ ਗਿਆ ਰੈਟਸ ਦੇ ਉੱਪਰ, ਚੂਹਿਆਂ ਦੇ ਉੱਪਰ, ਤਾਂ ਉਹਨਾਂ ਦੇ ਵਿੱਚ ਜਿਹੜੇ ਕੈਂਸਰ ਸੈੱਲ ਸੀ ਉਹ ਪ੍ਰੋਡਿਊਸ ਹੋਏ, ਜਦੋਂ ਬਹੁਤ ਹਾਈ ਡੋਜ਼ ਦਿੱਤੀ ਗਈ ਇਹਦੀ। ਸੋ ਮਾੜੇ ਜਿਹੇ ਐਕਸਪੋਜ਼ਰ ਨਾਲ ਨਹੀਂ, ਹਾਈ ਡੋਜ਼ ਆਫ ਦਿਸ ਪਰਟੀਕੁਲਰ ਰੈੱਡ ਆਈ, ਰੈੱਡ ਆਈ ਨੰਬਰ 3, ਨੋਟ ਰੈੱਡ ਆਈ, ਰੈੱਡ ਆਈ ਨੰਬਰ 3, ਉਹਦੇ ਵਿੱਚ ਮੇਲ ਰੈਟਸ ਦੇ ਵਿੱਚ ਕੈਂਸਰ ਸੈੱਲਸ ਪ੍ਰੋਡਿਊਸ ਹੋਏ। ਸੋ ਏਜੰਸੀ ਨੇ ਕੀ ਕੀਤਾ ਕਿ 1990 ਦੇ ਵਿੱਚ ਐਫ ਡੀ ਏ ਨੇ ਜਿਹੜੇ ਕੋਸਮੈਟਿਕਸ ਨੇ, ਕਰੀਮਾਂ ਅਤੇ ਹੋਰ ਜਿਹੜਾ ਮੇਕਅਪ ਦਾ ਸਮਾਨ, ਲਿਪਸਟਿਕਸ ਐਂਡ ਆਲ ਦੈਟ, ਉਹਦੇ ਵਿੱਚੋਂ ਇਸ ਪ੍ਰੋਡਕਟ ਦਾ ਰੈੱਡ ਆਈ ਨੰਬਰ 3 ਦੀ ਜਿਹੜੀ ਵਰਤੋਂ ਸੀ ਉਹਦੇ ਉੱਪਰ ਰੋਕ ਲਗਾ ਦਿੱਤੀ। ਪਰ ਜਿਹੜੇ ਅਸੀਂ ਭੋਜਨ ਖਾਂਦੇ ਹਾਂ ਉਹਦੇ ਵਿੱਚ ਐਜ਼ ਅ ਕਲਰੈਂਟ ਇਹਦਾ ਇਸਤੇਮਾਲ ਉਹ ਅਜੇ ਵੀ ਜਾਰੀ ਰਿਹਾ। ਬਹੁਤ ਸਾਰੇ ਮੁਲਕ ਅਜਿਹੇ ਨੇ ਜਿਹੜੇ ਆਲਰੇਡੀ ਇਸ ਦੀ ਵਰਤੋਂ ਨੂੰ ਕਾਫੀ ਜ਼ਿਆਦਾ ਰਿਸਟ੍ਰਿਕਟ ਕਰ ਚੁੱਕੇ ਨੇ, ਉਹ ਬੈਨ ਕਰ ਚੁੱਕੇ ਨੇ। ਆਸਟ੍ਰੇਲੀਆ, ਜਪਾਨ ਅਤੇ ਕਈ ਯੂਰੋਪੀਅਨ ਯੂਨੀਅਨ ਦੇ ਮੁਲਕ ਨੇ ਜਿਨ੍ਹਾਂ ਨੇ ਕਿ ਇਸ ਪਰਟੀਕੁਲਰ ਡਾਈ ਦੇ ਉੱਪਰ ਰੋਕ ਲਗਾ ਦਿੱਤੀ ਹੋਈ ਹੈ ਪਹਿਲਾਂ ਤੋਂ ਹੀ। ਟੋਟਲ 36 ਇਸ ਤਰ੍ਹਾਂ ਦੀਆਂ ਐਫ ਡੀ ਅਪਰੂਵਡ ਕਲਰ ਐਡਿਟਿਵਸ ਨੇ, ਜਿਨ੍ਹਾਂ ਦੇ ਵਿੱਚੋਂ 9 ਸਿੰਥੈਟਿਕ ਡਾਈਜ਼ ਨੇ, ਅਤੇ ਉਹਨਾਂ ਦੇ ਵਿੱਚੋਂ ਹੁਣ ਇਹ ਰੈੱਡ ਨੰਬਰ 3 ਨੂੰ ਅੱਜ ਇਹਦੀ ਅਪਰੂਵਲ, ਇਹਦੀ ਮਾਨਤਾ ਕੈਂਸਲ ਕਰ ਦਿੱਤੀ ਗਈ ਹੈ। ਇਹ ਕੀਤੀ ਗਈ ਹੈ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਇਸ ਦੀ ਵਰਤੋਂ ਅਜੇ ਵੀ ਜਾਰੀ ਹੈ। ਕੈਨੇਡਾ ਦੇ ਵਿੱਚ ਈਵਨ ਮੈਂ ਕੁਝ ਚਿਰ ਪਹਿਲਾਂ ਇੱਕ ਰਿਪੋਰਟ ਪੜ੍ਹੀ ਸੀ ਕਿ ਕੁਝ ਅਜਿਹੀਆਂ ਆਈਟਮਸ ਜਿੱਥੇ ਕਿ ਦੁਨੀਆ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਉੱਥੇ ਰੋਕ ਲੱਗ ਚੁੱਕੀ ਹੈ, ਈਵਨ ਕੁਝ ਕੈਨੇਡੀਅਨ ਕੋਸਮੈਟਿਕਸ ਦੇ ਵਿੱਚ ਅਜੇ ਵੀ ਆ ਰੈੱਡ ਡਾਈ ਨੰਬਰ 3 ਇਹ ਵਰਤੀ ਜਾਂਦੀ ਆ। ਅੱਛਾ, ਹੁਣ ਜਿਹੜਾ ਅੱਜ ਐਫ ਡੀ ਏ ਨੇ ਵੀ ਬੈਨ ਲਾਇਆ, ਉਹ ਇੱਦਾਂ ਨਹੀਂ ਹੈ ਵੀ ਇਮੀਡੀਏਟਲੀ ਜਿਹੜੇ ਫੂਡ ਪ੍ਰੋਡਕਟਸ ਨੇ ਉਹ ਹੁਣ ਵਿਕਣੇ ਬੰਦ ਹੋ ਜਾਣਗੇ। ਉਹ ਵੀ ਤੁਸੀਂ ਦੇਖੋ ਹਿਸਾਬ ਕਿਤਾਬ ਵੀ, ਜਿਹੜੇ ਫੂਡ ਮੈਨੂਫੈਕਚਰਰਸ ਨੇ ਉਹਨਾਂ ਨੂੰ 15 ਜਨਵਰੀ 2027 ਤੱਕ ਦਾ ਸਮਾਂ ਦਿੱਤਾ ਗਿਆ, 2027, 2 ਸਾਲ ਦਾ ਵਕਤ ਦਿੱਤਾ ਗਿਆ ਹੈ ਟੂ ਰੀਫਾਰਮੂਲੇਟ ਦੇਅਰ ਪ੍ਰੋਡਕਟਸ। ਅਤੇ ਕਹਿੰਦੇ ਜਿਹੜੀਆਂ ਕੰਪਨੀਜ਼ ਇੰਜੈਸਟਿਡ ਡਰੱਗਸ ਬਣਾਉਂਦੀਆਂ ਨੇ, ਡਾਇਟਰੀ ਸਪਲੀਮੈਂਟਸ ਬਣਾਉਂਦੀਆਂ ਨੇ, ਉਹਨਾਂ ਨੂੰ 3 ਸਾਲ ਦਾ ਸਮਾਂ ਮਿਲਣਾ। ਸੋ ਬਾਏ ਦਾ ਵੇ, ਜਿਹੜਾ ਇਹ ਕਲਰੈਂਟ ਆ ਇਹ ਸਿਰਫ ਅਤੇ ਸਿਰਫ ਇੱਦਾਂ ਨਹੀਂ ਹੈ ਵੀ ਭੋਜਨ ਵਾਲੀਆਂ ਜਾਂ ਜਿਹੜੀਆਂ ਅਸੀਂ ਕੋਈ ਆਹ ਡਰਿੰਕਸ ਵਗੈਰਾ ਲੈਂਦੇ ਹਾਂ ਉਹਦੇ ਵਿੱਚ ਹੀ, ਜਾਂ ਸੀਰੀਅਲਸ ਦੇ ਵਿੱਚ ਹੀ ਇਸਦਾ ਇਸਤੇਮਾਲ ਹੋ ਰਿਹਾ। ਜਿਹਦਾ ਲਾਲ ਜਿਹਾ ਰੰਗ ਹੈ ਨਾ ਬਸ ਕਿਸੇ ਵੀ ਪ੍ਰੋਡਕਟ ਦਾ, ਉਹਦੇ ਵਿੱਚ ਦੇਰ ਇਜ਼ ਅ ਚਾਂਸ ਕਿ ਇਹ ਵਾਲੀ ਡਾਈ ਇਸਤੇਮਾਲ ਕੀਤੀ ਗਈ ਹੋ ਸਕਦੀ ਆ। ਦਵਾਈਆਂ ਦੇ ਵਿੱਚ ਵੀ ਇਹਦੀ ਵਰਤੋਂ ਕੀਤੀ ਜਾਂਦੀ ਹੈ। ਸੋ ਹੁਣ ਜਿਹੜੇ ਫੂਡ ਪ੍ਰੋਡਿਊਸਰਸ ਨੇ ਅਮਰੀਕਾ ਦੇ ਵਿੱਚ, ਉਹਨਾਂ ਨੂੰ 15 ਜਨਵਰੀ 2027 ਤੋਂ ਪਹਿਲਾਂ, ਅਤੇ ਜਿਹੜੇ ਦਵਾਈਆਂ ਬਣਾਉਣ ਵਾਲੇ ਮੈਨੂਫੈਕਚਰਰਸ ਨੇ ਉਹਨਾਂ ਨੂੰ 15 ਜਨਵਰੀ 2028 ਤੱਕ ਇਸ ਰੈੱਡ ਨੰਬਰ 3 ਜਿਹੜੀ ਇਹ ਡਾਈ ਆ ਇਸ ਦੀ ਵਰਤੋਂ ਬੰਦ ਕਰਨੀ ਪਏਗੀ। ਪਰ ਕੈਨੇਡਾ ਦੇ ਵਿੱਚ ਕੀ ਇਸੇ ਤਰ੍ਹਾਂ ਦਾ ਬੈਨ ਲਗਾਇਆ ਜਾਏਗਾ ਕਿ ਨਹੀਂ, ਉਸ ਬਾਰੇ ਅਜੇ ਹੈਲਥ ਕੈਨੇਡਾ ਵੱਲੋਂ ਕੋਈ ਸੰਕੇਤ ਆਇਆ ਨਹੀਂ ਆ। ਪਰ ਜੇ ਅਮਰੀਕਾ ਦੇ ਵਿੱਚ ਅਜਿਹਾ ਹੋ ਗਿਆ ਤਾਂ ਕੈਨੇਡਾ ਦੇ ਵਿੱਚ ਹੁਣ ਕਿੰਨਾ ਹੋਰ ਸਮਾਂ ਲੱਗੇਗਾ, ਦੈਟ ਰਿਮੇਨਸ ਟੂ ਬੀ ਸੀਨ। ਵੈਸੇ ਅਮਰੀਕਾ ਦੇ ਵਿੱਚ ਨਾ ਕੁਝ ਸਟੇਟਸ ਨੇ ਆਲਰੇਡੀ ਫੂਡ ਡਾਈ ਦੇ ਉੱਪਰ ਬੈਨ ਲਗਾਉਣ ਦੀ ਜਿਹੜੀ ਗੱਲ ਕੀਤੀ ਹੋਈ ਹੈ, ਕੈਲੀਫੋਰਨੀਆ ਇਜ਼ ਵਨ ਆਫ ਦੋ ਸਟੇਟਸ, ਅਤੇ 10 ਹੋਰ ਸਟੇਟਸ ਨੇ। ਪਰ ਇੱਥੇ ਕੈਨੇਡਾ ਵਾਲੇ ਹੁਣ ਇੱਥੇ ਕਦੋਂ ਕੋਈ ਕਦਮ ਚੁੱਕਦੇ ਨੇ, ਦੈਟ ਰਿਮੇਨਸ ਟੂ ਬੀ ਸੀਨ। ਹੁਣ ਬਹੁਤ ਸਾਰੇ ਮਾਹਰਾਂ ਦਾ ਇਹ ਕਹਿਣਾ ਵੀ ਜਿਹੜੀ ਇਹ ਰੈੱਡ ਆਈ ਨੰਬਰ 3 ਆ ਇਹ ਤਾਂ ਬਹੁਤ ਚਿਰ ਪਹਿਲਾਂ ਬੈਨ ਕਰ ਦੇਣੀ ਚਾਹੀਦੀ ਸੀ ਈਵਨ ਅਮਰੀਕਾ ਨੂੰ ਵੀ, ਅਤੇ ਅੱਜ ਜਿਹੜਾ ਬੈਨ ਕੀਤਾ ਇਟਸ ਅ ਸਟੈਪ ਇਨ ਦ ਰਾਈਟ ਡਾਇਰੈਕਸ਼ਨ। ਪਰ ਅਜੇ ਵੀ ਇਟਸ ਗੋਇੰਗ ਟੂ ਟੇਕ ਸਮ ਟਾਈਮ ਕਿ ਇਸ ਨੂੰ ਪੂਰੀ ਤਰ੍ਹਾਂ ਉਸ ਸਿਸਟਮ ਦੇ ਵਿੱਚੋਂ ਬਾਹਰ ਲੈਣ ਜਾਣ ਲਈ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ। ਗੁਰਪ੍ਰੀਤ ਸਿੰਘ ਜੀ ਦਾ ਮੈਸੇਜ ਆਇਆ ਵਟਸਐਪ 'ਤੇ, ਉਹ ਕਹਿੰਦੇ ਬਸ ਜੀ ਕਾਰ ਲੈਣ ਗਏ ਹੋਣੇ ਅੱਜ। ਦੇਖੋ ਜੀ, ਕਾਰ ਲੈਣ ਗਏ ਹੁੰਦੇ, ਇਸ ਵੇਲੇ ਤਾਂ ਕੋਈ ਡੀਲਰਸ਼ਿਪ ਖੁੱਲ੍ਹੀ ਨਹੀਂ ਸਵੇਰੇ ਸਵੇਰੇ, ਫਿਰ ਤਾਂ ਬੰਦਾ ਕਾਰ ਲੈਣ ਜਾਏਗਾ ਤਾਂ ਸ਼ਾਮ ਨੂੰ ਛੁੱਟੀ ਕਰੂ, ਸਵੇਰੇ ਛੁੱਟੀ ਨਹੀਂ ਕਰੂਗਾ। ਬਿਜ਼ੀ ਸੀਗੇ, ਕੰਮ ਪੈ ਗਿਆ ਸੀ ਉਹਨਾਂ ਨੂੰ ਕੋਈ ਹੋਰ, ਪਰ ਕਾਰ ਲੈਣ ਨਹੀਂ ਗਏ। ਆ ਕਾਰ ਵਾਲੀ ਗੱਲ ਇੱਥੋਂ ਆਈ ਆ ਵੀ ਅਸੀਂ ਪਿਛਲੇ 2 ਦਿਨਾਂ ਤੋਂ ਜਿਹੜੀ ਡਿਸਕਸ਼ਨ ਵਗੈਰਾ ਕਰਦੇ ਆ ਰਹੇ ਹਾਂ ਉਹਦੇ ਵਿੱਚ ਕਾਰ ਦਾ ਜ਼ਿਕਰ ਆ ਜਾਂਦਾ ਸੀ, ਅਤੇ ਤਾਂ ਕਰਕੇ ਗੁਰਪ੍ਰੀਤ ਜੀ ਨੇ ਮੈਸੇਜ ਭੇਜਿਆ। ਸਪੀਕਿੰਗ ਆਫ ਕਾਰਜ, ਕੱਲ੍ਹ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਕਿ ਫੈਡਰਲ ਸਰਕਾਰ ਨੇ ਜਿਹੜਾ $5,000 ਦਾ ਇੱਕ ਰੀਬੇਟ ਵਾਲਾ ਪ੍ਰੋਗਰਾਮ ਚਲਾਇਆ ਹੋਇਆ ਸੀ ਜ਼ੀਰੋ ਮਿਸ਼ਨ ਵਹੀਕਲਸ ਦਾ, ਉਹਦੇ ਵਿੱਚ ਉਸ ਫੰਡ ਦੇ ਵਿੱਚ ਹੁਣ ਜਿਹੜੇ ਪੈਸੇ ਸੀਗੇ ਉਹ ਮੁੱਕ ਗਏ ਨੇ। ਹੁਣ ਉਹ ਪ੍ਰੋਗਰਾਮ ਵੈਸੇ 31 ਮਾਰਚ ਤੱਕ ਚੱਲਣਾ ਸੀ, ਜਿਹੜੀ ਉਪਲਬਧ ਫੰਡਿੰਗ ਸੀ ਉਹਦੇ ਨਾਲ, ਪਰ ਉਹਨੂੰ ਪ੍ਰੀ ਮੈਚਿਓਰਲੀ ਖਤਮ ਕਰਨਾ ਪੈ ਗਿਆ। ਇਸੇ ਤਰ੍ਹਾਂ ਜਿਹੜੇ ਵੱਖੋ ਵੱਖਰੇ ਸੂਬੇ ਨੇ, ਜਿਵੇਂ ਕਿਊਬੈਕ ਵਾਲੇ ਪਹਿਲਾਂ $7,000 ਦੀ ਰੀਬੇਟ ਦਿਆ ਕਰਦੇ ਸੀ, ਪਿਛਲੇ ਸਾਲ ਉਹਨਾਂ ਨੇ 7 ਦੀ ਰੀਬੇਟ ਘਟਾ ਕੇ $4,000 ਦੀ ਰੀਬੇਟ ਕਰ ਦਿੱਤੀ ਸੀ, ਅਤੇ ਉਹਨਾਂ ਦਾ ਵੀ ਜਿਹੜਾ ਉਹ ਪ੍ਰੋਗਰਾਮ ਹੈ ਇਸ ਸਾਲ ਹੋ ਸਕਦਾ ਫਰਵਰੀ ਤੱਕ ਉਹਦੇ ਵਿੱਚ ਹੋਰ ਕਟੌਤੀ ਕਰਨੀ ਪੈ ਜਾਵੇ ਕਿਊਬੈਕ 'ਚ ਵੀ। ਸੋ ਇਹ ਸਭ ਦੇ ਚੱਲਦੇ ਅਤੇ ਫੈਡਰਲ ਸਰਕਾਰ ਵੱਲੋਂ ਜ਼ੀਰੋ ਮਿਸ਼ਨ ਵਹੀਕਲ ਨਾਲ ਜਿਹੜੀ ਰੀਬੇਟ ਦਿੱਤੀ ਜਾਂਦੀ ਸੀ ਉਹ ਬੰਦ ਕਰਨ ਮਗਰੋਂ ਹੁਣ ਇਹ ਡਿਮਾਂਡ ਕੀਤੀ ਜਾ ਰਹੀ ਹੈ ਆਟੋ ਮੈਨੂਫੈਕਚਰਰਸ ਵੱਲੋਂ ਕਿ ਜਿਹੜੇ ਜ਼ੀਰੋ ਮਿਸ਼ਨ ਵਹੀਕਲ ਸੰਬੰਧੀ ਮੈਂਡੇਟ ਸਰਕਾਰ ਨੇ ਕੀਤਾ ਹੋਇਆ ਕਿ 2035 ਤੱਕ ਜਿੰਨੀਆਂ ਵੀ ਨਵੀਆਂ ਗੱਡੀਆਂ ਵਿਕਣਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਜ਼ੀਰੋ ਮਿਸ਼ਨ ਵਹੀਕਲਸ ਹੋਣੇ ਚਾਹੀਦੇ ਨੇ ਅਤੇ ਇਸ ਤੋਂ ਵਿਦ ਈਚ ਪੈਸਿੰਗ ਈਅਰ ਆਉਂਦੇ ਸਾਲਾਂ ਦੇ ਵਿੱਚ ਜਿਹੜਾ ਉਹ ਹੌਲੀ 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 ਬਿਲਡ ਕਰਕੇ 100% ਤੱਕ ਪਹੁੰਚਣਾ ਹੈ ਨਾ, ਵੀ 2030 ਤੱਕ ਉਹਦਾ ਇੱਕ ਹੋਰ ਟਾਰਗੇਟ ਆ, ਅਲਟੀਮੇਟ ਟਾਰਗੇਟ 2035 ਆ, ਵੀ ਜਿੰਨੀਆਂ ਵੀ ਨਵੀਆਂ ਗੱਡੀਆਂ ਵਿਕਣ 2035 'ਚ ਉਹ ਸਾਰੀਆਂ ਜ਼ੀਰੋ ਮਿਸ਼ਨ ਹੋਣ। ਹੁਣ ਆਟੋ ਮੈਨੂਫੈਕਚਰਸ ਦਾ ਇਹ ਕਹਿਣਾ ਵੀ ਜੇ ਸਰਕਾਰ ਨੇ ਰੀਬੇਟ ਹੀ ਕੋਈ ਨਹੀਂ ਦੇਣੀ ਅਤੇ ਸਾਨੂੰ ਇੰਨਾ ਪੁਸ਼ ਕਰਦੇ ਪਏ ਹੋ ਵੀ ਅਸੀਂ ਹੁਣ ਗੈਸ ਪਾਵਰਡ ਗੱਡੀਆਂ ਵੇਚੀਏ ਹੀ ਨਾ ਜਿਹੜੀਆਂ ਸਿਰਫ ਅਤੇ ਸਿਰਫ ਗੈਸ ਪਾਵਰਡ ਨੇ, ਵੀ ਤੁਹਾਨੂੰ ਆਪਣਾ ਮੈਂਡੇਟ ਵਾਪਸ ਲੈਣਾ ਚਾਹੀਦਾ, ਜਾਂ ਰੀਬੇਟ ਲੈ ਕੇ ਆਓ ਵਾਪਸ, ਜਾਂ ਫਿਰ ਜ਼ੀਰੋ ਮਿਸ਼ਨ ਵਹੀਕਲ ਵਾਲਾ ਜਿਹੜਾ ਮੈਂਡੇਟ ਆ ਉਹਨੂੰ ਹੁਣ ਸਕ੍ਰੈਪ ਕਰਨਾ ਬਣਦਾ ਕਿਉਂਕਿ ਸਰਕਾਰ ਰੀਬੇਟ 'ਤੇ ਦੇ ਕੋਈ ਨਹੀਂ ਰਹੀ। ਸੋ ਇਹਨੂੰ ਲੈ ਕੇ ਵੀ ਹੁਣ ਤੁਸੀਂ ਦੇਖਿਓ ਵੀ ਖਿੱਚੋ ਤਾਣ ਆ ਜਿਹੜੀ ਉਹ ਚੱਲਦੀ ਰਹਿਣੀ ਆ। ਅੱਛਾ, ਕੁਇਕਲੀ ਇਹ ਗੱਲ ਕਰ ਲਈਏ ਕਿ ਡੋਨਲਡ ਟਰੰਪ ਵੱਲੋਂ ਕੀ ਇਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਇੱਕ ਐਕਸਟਰਨਲ ਰੈਵਨਿਊ ਸਰਵਿਸ, ਇੱਕ ਨਵਾਂ ਮਹਿਕਮਾ ਸਥਾਪਿਤ ਕੀਤਾ ਜਾਏਗਾ ਜਿਸਦਾ ਮਕਸਦ ਹੋਏਗਾ ਕਿ ਫੋਰਨ ਸੋਰਸਿਸ ਤੋਂ ਟੈਰਿਫ ਅਤੇ ਡਿਊਟੀਜ਼ ਕਲੈਕਟ ਕਰਨੀਆਂ। ਜਿਵੇਂ ਅਮਰੀਕਾ ਦੇ ਵਿੱਚ ਇੱਕ ਇੰਟਰਨਲ ਰੈਵਨਿਊ ਸਰਵਿਸ ਆ IRS, ਜਿਹੜੀ ਕਿ ਮੁਲਕ ਦੇ ਵਿੱਚ ਜਿਹੜਾ ਬਣਦਾ ਟੈਕਸ ਆ ਇੰਡੀਵਿਜੂਅਲਸ ਤੋਂ ਕਾਰਪੋਰੇਸ਼ਨਸ ਤੋਂ ਉਹ ਵਸੂਲਦੀ ਹੈ, ਇਸੇ ਤਰ੍ਹਾਂ ਵਿਉਂਤ ਕੀਤੀ ਜਾ ਰਹੀ ਆ ਕਿ ਇੱਕ ਐਕਸਟਰਨਲ ਰੈਵਨਿਊ ਸਰਵਿਸ ਸਥਾਪਿਤ ਕੀਤੀ ਜਾਵੇ ਜਿਹੜੀ ਕਿ ਬਾਹਰਲੇ ਮੁਲਕਾਂ ਤੋਂ ਜਿਨ੍ਹਾਂ ਦੇ ਉੱਪਰ ਡੋਨਲਡ ਟਰੰਪ ਨੇ ਟੈਰਿਫ ਲਗਾਉਣਾ, ਜੋ ਟਰੰਪ ਬਾਰ ਬਾਰ ਕਹਿੰਦੇ ਆਏ ਨੇ ਕਿ ਉਹ ਟੈਰਿਫ ਕਲੈਕਟ ਕਰਨ ਦੇ ਵਾਸਤੇ ਇਹ ਇੱਕ ਨਵੀਂ ਸਰਵਿਸ ਦਾ ਇਹਦੀ ਸਥਾਪਨਾ ਕੀਤੀ ਜਾਵੇ। ਹੁਣ ਅਜੇ ਤੱਕ ਕਲੈਰਿਟੀ ਇਹ ਨਹੀਂ ਹੈ, ਬਾਹਰੋਂ ਦੇਖੋ ਜਿਹੜਾ ਸਮਾਨ ਆਉਂਦਾ, ਇੱਦਾਂ ਤਾਂ ਹੈ ਨਹੀਂ ਵੀ ਕਿਸੇ ਵੀ ਚੀਜ਼ ਉੱਪਰ ਅਮਰੀਕਾ ਨੇ ਟੈਰਿਫ ਅਜੇ ਤੱਕ ਕੋਈ ਲਾਇਆ ਹੀ ਨਹੀਂ ਹੋਇਆ ਵੀ ਟਰੰਪ ਨੇ ਆ ਕੇ ਪਹਿਲੀ ਵਾਰ ਕੋਈ ਟੈਰਿਫ ਲਗਾਉਣੇ ਨੇ। ਹਾਂ, ਟਰੰਪ ਨੇ ਆ ਕੇ ਇਨ ਦ ਰੀਸੈਂਟ ਹਿਸਟਰੀ, ਇਨ ਦ ਮਾਡਰਨ ਹਿਸਟਰੀ, ਇੰਨੇ ਸਵੀਪਿੰਗ ਟੈਰਿਫਸ ਜੇ ਉਹ ਸੱਚੀ ਲਗਾ ਦਿੰਦੇ ਨੇ ਜਿਹੜੀ ਉਹ ਗੱਲ ਕਰਦੇ ਆਏ ਨੇ, ਤਾਂ ਇਹ ਪਹਿਲੀ ਵਾਰ ਹੋਏਗਾ ਪਿਛਲੇ ਕਈ ਦਹਾਕਿਆਂ ਦੇ ਵਿੱਚ ਕਿ ਅਮਰੀਕਾ ਵੱਲੋਂ ਇੰਨੇ ਸਵੀਪਿੰਗ ਟੈਰਿਫਸ ਸਾਰੇ ਮੁਲਕਾਂ ਤੋਂ ਆਉਂਦੇ ਪ੍ਰੋਡਕਟਸ ਦੇ ਉੱਪਰ ਲਗਾ ਦਿੱਤੇ ਗਏ ਹੋਣ। ਸੋ ਹਾਲ ਦੀ ਘੜੀ ਕੀ ਹੁੰਦਾ ਵੀ ਜਿਹੜੀਆਂ ਚੀਜ਼ਾਂ 'ਤੇ ਅਮਰੀਕਾ ਵੱਲੋਂ ਡਿਊਟੀ ਲਗਾਈ ਗਈ ਆ ਉਹ ਜਿਹੜੇ ਪੈਸੇ ਨੇ ਉਹ ਜਾਂ ਤਾਂ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਕਲੈਕਟ ਕੀਤੇ ਜਾਂਦੇ ਨੇ ਟੈਰਿਫਸ, ਜਾਂ ਫਿਰ ਜਿਹੜੇ ਕੋਈ ਫੋਰਨ ਕਾਰਪੋਰੇਟ ਐਂਡ ਇੰਡੀਵਿਜੁਅਲ ਇਨਕਮ ਆ ਉਹਦੇ 'ਤੇ ਜਿਹੜੀ ਇੰਟਰਨਲ ਰੈਵਨਿਊ ਸਰਵਿਸ ਆ IRS ਉਹ ਟੈਕਸ ਇਕੱਠਾ ਕਰਦੀ ਆ। ਸੋ ਕੀ ਜਿਹੜੀ ਇਹ ਨਵੀਂ ਏਜੰਸੀ ਆ ਉਹ IRS ਦੇ ਕੰਮ ਨੂੰ ਅਤੇ US ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਵਸੂਲੇ ਜਾਂਦੇ ਟੈਰਿਫਸ ਨੂੰ ਉਹਨੂੰ ਫਿਰ ਰਿਪਲੇਸ ਕਰੇਗੀ, ਵੀ ਜਿਹੜਾ ਉਹ ਪੈਸੇ ਵਸੂਲਣ ਦਾ ਕੰਮ ਹੈ ਉਹ ਫਿਰ ਇਹ ਨਵੀਂ ਐਕਸਟਰਨਲ ਰੈਵਨਿਊ ਸਰਵਿਸ ਵੱਲੋਂ ਕੀਤਾ ਜਾਏਗਾ। ਅੱਛਾ, ਜੇ ਰਿਹਾ ਹੁੰਦਾ ਡੋਨਲਡ ਟਰੰਪ ਦਾ ਤਾਂ ਇਹ ਕਹਿਣਾ ਵੀ ਅਸੀਂ ਬਿਊਰੋਕਰੇਸੀ ਘਟਾਉਣੀ ਆ, ਸਰਕਾਰੀ ਮਹਿਕਮੇ ਬਹੁਤ ਨੇ, ਉਹਨਾਂ ਮਹਿਕਮਿਆਂ ਦੇ ਵਿੱਚ ਬੰਦੇ ਬਹੁਤ ਜ਼ਿਆਦਾ ਭਰਤੀ ਕੀਤੇ ਨੇ ਜਿਹਦੇ ਕਰਕੇ ਸਰਕਾਰ ਦਾ ਖਰਚਾ ਵਧਿਆ ਹੋਇਆ। ਟਰੰਪ ਦਾ ਵਾਅਦਾ ਤਾਂ ਇਹ ਆ ਕਿ $multi-trillion ਦੀਆਂ ਬੱਚਤਾਂ ਕਰਨੀਆਂ ਨੇ, ਅਤੇ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਸਥਾਪਿਤ ਕੀਤਾ ਜਿਹਦੇ ਵਿੱਚ ਈਲੋਨ ਮਸਕ ਅਤੇ ਵਿਵੇਕ ਰਾਮਾ ਸਵਾਮੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ, ਜੇ ਮਕਸਦ ਬਿਊਰੋਕਰੇਸੀ ਘਟਾਉਣ ਦਾ ਫਿਰ ਨਵਾਂ ਮਹਿਕਮਾ ਅਤੇ ਸਗੋਂ ਬਿਊਰੋਕਰੇਸੀ ਦੀ ਇੱਕ ਹੋਰ ਪਰਤ ਐਡ ਕਰ ਦੇਗਾ। ਸੋ ਉੱਧਰਲੇ ਪਾਸੇ ਗੱਲ ਰਲਦੀ ਨਹੀਂ। ਬਾਕੀ ਦੇਖੋ ਡੋਨਲਡ ਟਰੰਪ ਨੇ ਨਾ ਇਲੈਕਸ਼ਨ ਕੈਂਪੇਨ ਵੇਲੇ ਅਤੇ ਉਸ ਤੋਂ ਬਾਅਦ ਵੀ ਉਹ ਗੱਲ ਇਹ ਆਖਦੇ ਰਹੇ ਨੇ ਕਿ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਇਨਕਮ ਟੈਕਸ ਆ ਉਹਨੂੰ ਉਹ ਟੈਰਿਫ ਦੇ ਰੈਵਨਿਊ ਨਾਲ ਰਿਪਲੇਸ ਕਰਨਾ ਚਾਹੁੰਦੇ ਨੇ, ਵੀ ਪਹਿਲਾਂ ਅਮਰੀਕਾ ਦੇ ਵਿੱਚ ਇਨਕਮ ਟੈਕਸ ਨਹੀਂ ਸੀ ਹੁੰਦਾ ਵਰਲਡ ਵਾਰ 1 ਤੋਂ ਪਹਿਲਾਂ, ਅਤੇ ਉਦੋਂ ਸਿਰਫ ਟੈਰਿਫਸ ਦੇ ਸਿਰ 'ਤੇ ਹੀ ਅਮਰੀਕਾ ਦੀ ਜਿਹੜੀ ਪ੍ਰੋਸਪੈਰਿਟੀ ਸੀ ਉਹ ਬਣੀ ਹੋਈ ਸੀ। ਉਸ ਤੋਂ ਬਾਅਦ ਜਦੋਂ ਇਨਕਮ ਟੈਕਸ ਲੱਗਣਾ ਸ਼ੁਰੂ ਹੋਇਆ ਅਤੇ ਫਿਰ ਇਨਕਮ ਟੈਕਸ ਲੋਕਾਂ ਦੇ ਸਿਰ ਭਾਰ ਪੈਂਦਾ, ਅਸੀਂ ਟੈਰਿਫ ਲਾਵਾਂਗੇ, ਹਾਲਾਂਕਿ ਭਾਰ ਟੈਰਿਫ ਦਾ ਵੀ ਲੋਕਾਂ ਦੇ ਸਿਰ ਹੀ ਪੈਣਾ ਕਿਉਂਕਿ ਜਿਹੜੀਆਂ ਚੀਜ਼ਾਂ ਅਮਰੀਕਨ ਲੋਕ ਖਰੀਦਦੇ ਨੇ ਉਹ ਮਹਿੰਗੀਆਂ ਹੋ ਜਾਣੀਆਂ। ਸੋ ਅਲਟੀਮੇਟਲੀ ਗਾਜ਼ ਤਾਂ ਉਹਨਾਂ ਦੀ ਜੇਬਾਂ 'ਤੇ ਡਿੱਗਣੀ ਆ, ਪਰ ਕੀ ਸੱਚਮੁੱਚ ਡੋਨਲਡ ਟਰੰਪ ਵੱਲੋਂ ਲਗਾਇਆ ਜਾਣ ਵਾਲਾ ਟੈਰਿਫ ਇਨਕਮ ਟੈਕਸ ਦੀ ਰਿਪਲੇਸਮੈਂਟ ਹੋ ਸਕਦਾ? ਹੁਣ ਜਿਹੜੇ ਇਕੋਨੋਮਿਸਟਸ ਨੇ ਕੁਝ ਕੈਲਕੂਲੇਸ਼ਨਸ ਕੀਤੀਆਂ ਨੇ, ਉਹਨਾਂ ਦਾ ਇਹ ਕਹਿਣਾ ਕਿ ਜੇ ਡੋਨਲਡ ਟਰੰਪ 20% ਯੂਨੀਵਰਸਲ ਟੈਰਿਫ ਲਗਾਉਂਦੇ ਨੇ ਸਾਰੇ ਇੰਪੋਰਟਸ 'ਤੇ, ਕਿਉਂਕਿ ਕਿਤੇ ਘੱਟ ਹੈ ਕਿਤੇ ਵੱਧ ਹੈ, ਜੇ ਐਵਰੇਜ 20% ਲਗਾ ਲਓ ਤਾਂ ਉਹਨਾਂ ਦਾ ਰੈਵਨਿਊ ਕਿੰਨਾ ਇਕੱਠਾ ਹੋਣਾ? ਰੈਵਨਿਊ ਇਕੱਠਾ ਹੋਏਗਾ $4 trillion $10 ਸਾਲਾਂ ਦੇ ਵਿੱਚ। ਸੋ ਦੈਟਸ ਓਵਰ 10 ਈਅਰਸ $45 trillion। ਪਰ ਜੇ ਤੁਸੀਂ ਟੈਰਿਫਸ ਕਰਕੇ ਇੱਦਾਂ ਤਾਂ ਨਹੀਂ ਨਾ ਹੈਗਾ ਵੀ ਇਕੋਨਮੀ ਦੇ ਉੱਪਰ ਕੋਈ ਨੈਗੇਟਿਵ ਇੰਪੈਕਟ ਨਹੀਂ ਹੋਣਾ, ਜਿਹੜੀ ਬਾਕੀ ਦੀ ਐਕਟੀਵਿਟੀ ਘਟੇਗੀ ਜਦ ਤੁਸੀਂ ਉਹਨੂੰ ਫੈਕਟਰ ਇਨ ਕਰ ਲੈਂਦੇ ਹੋ, ਤਾਂ ਟੈਰਿਫਸ ਕਰਕੇ ਜੇ ਸੱਚਮੁੱਚ 20% ਟੈਰਿਫਸ ਲੱਗਦੇ ਨੇ ਵੀ ਬਾਹਰੋਂ ਜਿਹੜਾ ਵੀ ਸਮਾਨ ਅਮਰੀਕਾ 'ਚ ਆ ਰਿਹਾ ਉਹ 'ਤੇ 20% ਟੈਰਿਫ, ਉਹਦੇ ਨਾਲ ਜਿਹੜਾ ਨੈੱਟ ਇਕਨੋਮਿਕ ਇੰਪੈਕਟ ਆ ਉਹ $3.3 trillion ਦਾ ਰਹਿ ਜਾਂਦਾ, ਅਗੇਨ ਓਵਰ 10 ईयर्स, ये 10 ਸਾਲਾਂ ਦੇ ਨੰਬਰ ਨੇ। ਜਿਹੜੇ ਆਈ ਆਰ ਐਸ ਦੇ ਨੰਬਰਸ ਨੇ, ਇੰਟਰਨਲ ਰੈਵਨਿਊ ਸਰਵਿਸ ਵਾਲੇ, ਆਈ ਆਰ ਐਸ ਵਾਲੇ ਹਰ ਸਾਲ 16 ਤੋਂ 18 ਟ੍ਰਿਲੀਅਨ ਡਾਲਰ ਟੈਕਸ ਇਕੱਠਾ ਕਰ ਲੈਂਦੇ ਨੇ। ਸੋ ਇਹ ਗਰੋਸ ਨੰਬਰਸ ਨੇ। ਸੋ ਇਹ ਜਿਹੜੀ ਗੱਲ ਹੈਗੀ ਆ ਵੀ ਕੀ ਸੱਚਮੁੱਚ ਟੈਰਿਫਸ ਰਿਪਲੇਸ ਕਰ ਸਕਦੇ ਨੇ ਇਨਕਮ ਟੈਕਸ ਨੂੰ, ਉਹ ਇੱਧਰਲੇ ਪਾਸਿਓਂ ਗੱਲ ਕੋਈ ਮਨ ਨੂੰ ਬਹੁਤੀ ਲੱਗਦੀ ਨਹੀਂ। ਸੋ ਵੇਖਦੇ ਹਾਂ ਜੀ, ਟਰੰਪ ਦੀ ਹੁਣ ਇਨੋਗਰੇਸ਼ਨ ਨੂੰ ਵੀ ਕੋਈ ਬਹੁਤਾ ਸਮਾਂ ਨਹੀਂ ਰਿਹਾ। ਅੱਜ 15 ਤਾਰੀਖ ਹੋ ਗਈ ਆ, ਅੱਜ ਤੋਂ ਬਸ 5 ਦਿਨ ਬਾਅਦ 20 ਤਾਰੀਖ ਨੂੰ ਡੋਨਲਡ ਟਰੰਪ ਨੇ ਵਾਗਡੋਰ ਸੰਭਾਲ ਲੈਣੀ ਆ, ਅਤੇ ਉਸ ਤੋਂ ਬਾਅਦ ਫਿਰ ਕੀ ਕੁਝ ਹੁੰਦਾ ਹੈ ਅਤੇ ਕਿਵੇਂ ਕਿਵੇਂ ਅਤੇ ਕਦੋਂ ਕਦੋਂ ਅਤੇ ਕਿੰਨੀ ਰਫ਼ਤਾਰ 'ਤੇ ਹੁੰਦਾ ਹੈ, ਇਹ ਵੇਖਣਾ ਹੋਏਗਾ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ। ਐਮ ਐਨ ਐਸ ਟਰੱਕ ਸੈਂਟਰ ਵਾਲੇ ਸੂਚਨਾ ਦੇ ਰਹੇ ਨੇ, ਐਮ ਐਨ ਐਸ ਟਰੱਕ ਸੈਂਟਰ ਕੋਲ ਫਰੇਟ ਲਾਈਨਰ, ਹੀਨੋ, ਇਸਯੂਜ਼ੂ ਅਤੇ ਹੋਰ ਵੱਡੇ ਬ੍ਰਾਂਡਸ ਦੇ ਯੂਜ਼ਡ ਟਰੱਕਸ ਦੀ ਬੇਸ਼ੁਮਾਰ ਇਨਵੈਂਟੋਰੀ ਹੈ। 3 ਟਨ ਟਰੱਕ ਵਿਦ 14 ਫੁੱਟ ਟੂ 20 ਫੁੱਟ ਬਾਕਸ, 5 ਟਨ ਟਰੱਕ ਵਿਦ 24 ਟੂ 30 ਫੁੱਟ ਬਾਕਸ, ਟਰੈਕਟਰ, ਟ੍ਰੇਲਰ ਅਤੇ ਸੈਮੀ ਟਰੱਕਸ ਦੀ ਵੱਡੀ ਸਿਲੈਕਸ਼ਨ ਹੈ। ਨੌਰਥ ਅਮਰੀਕਾ ਵਿੱਚੋਂ ਕਿਤੋਂ ਵੀ ਟਰੱਕ ਲਿਆ ਕੇ ਤੁਹਾਨੂੰ ਦੇ ਸਕਦੇ ਨੇ। ਤੁਸੀਂ ਆਪਣੀ ਐਗਜ਼ਿਸਟਿੰਗ ਫਲੀਟ ਟ੍ਰੇਡ ਇਨ ਜਾਂ ਰੀਜ਼ਨੇਬਲ ਰੇਟਸ 'ਤੇ ਸਰਵਿਸ ਅਤੇ ਰਿਪੇਅਰ ਵੀ ਕਰਵਾ ਸਕਦੇ ਹੋ ਐਮ ਐਨ ਐਸ ਟਰੱਕ ਸੈਂਟਰ ਤੋਂ। 14684 ਐਵਨਿਊ ਸਰੀ, ਕਾਲ ਸੁੱਚਾ ਰੰਧਾਵਾ 604-619-1900, 604-619-1900, ਔਰ ਵਿਜ਼ਿਟ msTruckCenter.com, ਦੈਟਸ msTruckCenter.com। ਵਟਸਐਪ 'ਤੇ ਤੁਹਾਡੇ ਨਾਲ ਨਾਲ ਕੁਝ ਸੁਨੇਹੇ ਆ ਰਹੇ ਨੇ ਜੀ ਟੈਰਿਫ ਵਾਲੇ ਮਸਲੇ 'ਤੇ। ਭਰਤ ਢੀਂਗਰਾ ਜੀ ਦਾ ਮੈਸੇਜ ਆਇਆ, ਉਹ ਕਹਿ ਰਹੇ ਨੇ, ਕਹਿੰਦੇ, ਆਈ ਥੋਟ ਟੈਰਿਫ ਵਾਜ਼ ਟੂ ਬੀ ਪਲੇਸਡ ਇਨ ਆਰਡਰ ਟੂ ਫੋਰਸ ਕਾਰਪੋਰੇਸ਼ਨਸ ਟੂ ਮੇਕ ਇਨ ਅਮੈਰੀਕਾ। ਦੇਖੋ ਸਾਰੀਆਂ, ਦੇਖੋ ਜੇ ਇੰਪੋਰਟੈਂਟ ਪੁਆਇੰਟ, ਆਈ ਐਮ ਗਲੈਡ ਯੂ ਬ੍ਰਿੰਗ ਦਿਸ ਅਪ। ਟੈਰਿਫ ਦਾ ਮਕਸਦ ਆਫਕੋਰਸ ਇਹ ਸੀ ਕਿ ਅਸੀਂ ਜਿਹੜੇ ਲੋਕਾਂ ਨੇ, ਜਿਹੜੀਆਂ ਕੰਪਨੀਆਂ ਨੇ ਬਾਹਰ ਆਪਣੇ ਕਾਰਖਾਨੇ ਲਾ ਲਏ ਨੇ, ਗੱਲ ਸ਼ੁਰੂ ਕਿੱਥੋਂ ਹੋਈ ਸੀ ਕਿ ਜੀ ਚਾਈਨਾ ਦੇ ਵਿੱਚ ਫੈਕਟਰੀਆਂ ਚਲੀਆਂ ਗਈਆਂ, ਚਾਈਨਾ ਤੋਂ ਹੁਣ ਸਾਰਾ ਸਮਾਨ ਬਣ ਬਣ ਕੇ ਆਉਂਦਾ, ਅਤੇ ਜਿਹੜੀਆਂ ਜਦੋਂ ਫੈਕਟਰੀ ਗਈ ਤਾਂ ਫੈਕਟਰੀ ਨਾਲ ਸੰਬੰਧਿਤ ਜਿਹੜੀਆਂ ਜੋਬਸ ਨੇ ਉਹ ਵੀ ਗਈਆਂ। ਵੀ ਜਦੋਂ ਟੈਰਿਫ ਲੱਗੂਗਾ, ਜੇ ਤੁਸੀਂ ਬਾਹਰੋਂ ਸਮਾਨ ਬਣਾਇਆ ਅਤੇ ਤੁਸੀਂ ਉਹ ਹੁਣ ਅਮਰੀਕਾ 'ਚ ਲਿਆ ਕੇ ਵੇਚਣਾ, ਉਹ ਹੁਣ ਭਾਵੇਂ ਅਮੈਰੀਕਨ ਕੰਪਨੀ ਆ, ਜੇ ਸਮਾਨ ਬਾਹਰੋਂ ਆਉਂਦਾ ਪਿਆ ਤੁਹਾਨੂੰ, ਉੱਥੇ ਟੈਰਿਫ ਦੇਣਾ ਪੈਣਾ। ਵੀ ਕੋਈ ਇਨਸੈਂਟਿਵ ਬਣ ਜਾਏਗਾ ਕਿ ਤੁਸੀਂ ਫਿਰ ਇੱਥੇ ਲਿਆ ਕੇ ਪ੍ਰੋਡਕਸ਼ਨ ਕਰੋ। ਪਰ ਹਕੀਕਤ ਬਹੁਤ ਸਾਰੀਆਂ ਇੰਡਸਟਰੀਜ਼ ਦੇ ਵਿੱਚ ਇਹ ਹੋ ਚੁੱਕੀ ਆ ਕਿ ਦੇਖੋ, ਟੈਰਿਫ ਦੇਣਾ ਤਾਂ ਕਿਸੇ ਨੂੰ ਚੰਗਾ ਨਹੀਂ ਲੱਗਣਾ, ਪਰ ਟੈਰਿਫ ਅਦਾ ਕਰਨ ਦੇ ਬਾਵਜੂਦ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਦੂਜੇ ਮੁਲਕਾਂ ਦੇ ਵਿੱਚ ਜਿੰਨੀ ਆਉਂਦੀ ਆ ਵਰਸਿਸ ਜਿੰਨੀ ਉਹ ਕੋਸਟ ਅਮਰੀਕਾ 'ਚ ਆਏਗੀ, ਉਹ ਟੈਰਿਫ ਦੇਣ ਦੇ ਬਾਵਜੂਦ ਵੀ ਬਾਹਰੋਂ ਸਸਤਾ ਪੈਂਦਾ। ਪਰ ਕੀ ਟੈਰਿਫ ਇਨਕਮ ਟੈਕਸ ਨੂੰ ਰਿਪਲੇਸ ਕਰ ਸਕਦਾ? ਡੋਨਲਡ ਟਰੰਪ ਜਿਹੜੇ, ਇੱਕ ਵੱਡਾ ਸਵਾਲ ਤਾਂ ਇਹ ਹੈ ਨਾ, ਡੋਨਲਡ ਟਰੰਪ ਜਿਹੜੇ ਆਏ ਤਾਂ ਇਸ ਵਾਅਦੇ ਨਾਲ ਕਿ ਲੋਕ ਮਹਿੰਗਾਈ ਕਰਕੇ ਪਰੇਸ਼ਾਨ ਬਹੁਤ ਨੇ ਅਤੇ ਲੋਕਾਂ ਵਾਸਤੇ ਅਸੀਂ ਜ਼ਿੰਦਗੀ ਹੋਰ ਅਫੋਰਡੇਬਲ ਬਣਾਉਣੀ ਆ, ਇਨਫਲੇਸ਼ਨ ਨੂੰ ਕਾਬੂ ਕਰਨਾ, ਟੈਰਿਫ ਨਾਲ ਤਾਂ ਜਿਹੜੀਆਂ ਲਾਗਤਾਂ ਨੇ ਅਮਰੀਕਨ ਲੋਕਾਂ ਦੀਆਂ ਉਹ ਹੋਰ ਵੱਧ ਜਾਣਗੀਆਂ। ਕਿ ਜਿਹੜਾ ਸਮਾਨ ਅਮੈਰੀਕਨਸ ਨੂੰ ਮੰਨ ਲਓ ਇਸ ਵੇਲੇ $100 ਦਾ ਮਿਲਦਾ, ਜੇ 25% ਟੈਰਿਫ ਲੱਗ ਜਾਂਦਾ, ਮੰਨ ਲਓ ਕੈਨੇਡਾ ਤੋਂ ਜਿਹੜੀਆਂ ਚੀਜ਼ਾਂ ਜਾਂਦੀਆਂ ਨੇ ਉਹ $100 ਵਾਲੀ ਚੀਜ਼ ਤਾਂ 125 ਦੀ ਹੋ ਗਈ ਫਿਰ। ਸੋ ਉਹਦੇ ਨਾਲ ਤਾਂ ਮਹਿੰਗਾਈ ਹੋਰ ਵਧਣੀ ਹੈ, ਇਨਫਲੇਸ਼ਨ ਦੇ ਵਿੱਚ ਹੋਰ ਵਾਧਾ ਹੋਏਗਾ, ਕਟੌਤੀ ਨਹੀਂ ਹੋਣੀ। ਸੋ ਇਟ ਵਿਲ ਬੀ ਇੰਟਰਸਟਿੰਗ ਟੂ ਸੀ ਕਿ ਸਾਰੀ ਚੀਜ਼ ਨੂੰ ਨੈਵੀਗੇਟ ਕੀਤਾ ਕਿਵੇਂ ਜਾਂਦਾ। ਪਰ ਡੋਨਲਡ ਟਰੰਪ ਵੱਲੋਂ ਬਿਲਕੁਲ ਵੀ ਭੋਰਾ ਵੀ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਕਿ ਜਿਹੜਾ 25% ਟੈਰਿਫ ਲਗਾਉਣ ਦੀ ਉਹਨਾਂ ਨੇ ਗੱਲ ਕੀਤੀ ਆ, ਉਹ ਤੋਂ ਉਹ ਪਿੱਛੇ ਹਟਣ ਨੂੰ ਤਿਆਰ ਨੇ। ਇੱਕ ਹੁਣ ਹੋਰ ਗੱਲ ਜਿਹੜੀ ਸੁਣਨ ਨੂੰ ਮਿਲਦੀ ਪਈ ਹੈ ਬਾਏ ਦੋ ਵੇ, ਕਿ ਇੱਦਾਂ ਹੋ ਸਕਦਾ ਕਿ ਮੇ ਬੀ ਇਹ ਨਹੀਂ ਹੋਏਗਾ ਕਿ ਆਉਂਦੇ ਸਾਰ ਪਹਿਲਾਂ ਹੀ ਸਿੱਧਾ 28-25% ਟੈਰਿਫ ਲੱਗਣਾ। ਡੋਨਲਡ ਟਰੰਪ ਹੋ ਸਕਦਾ ਕਿ ਇਨਕਰੀਮੈਂਟਲੀ ਟੈਰਿਫ ਇੰਪੋਜ਼ ਕਰਨ ਕਿ ਜੀ ਪਹਿਲੇ ਮਹੀਨੇ 2%, ਫਿਰ ਦੂਜੇ ਮਹੀਨੇ ਵਿੱਚ 1% ਹੋਰ ਵਾਧਾ, ਤੀਜੇ ਮਹੀਨੇ ਉਹਦੇ 1.5% ਦਾ ਹੋਰ ਵਾਧਾ। ਸੋ ਇਸ ਤਰ੍ਹਾਂ ਦਾ ਕੋਈ ਲੇਅਰਡ ਸਿਸਟਮ ਬਣਾ ਦਿੱਤਾ ਜਾਵੇ ਟੈਰਿਫਸ ਲਾਗੂ ਕਰਨ ਦਾ, ਅਤੇ ਜੇ ਅਜਿਹਾ ਹੁੰਦਾ ਉਹਦੇ ਨਾਲ ਵੀ ਡੀਲ ਕਰਨ ਨੂੰ ਕਿਵੇਂ ਕੀ ਕੁਝ ਕੀਤਾ ਜਾਏਗਾ, ਉਹ ਇੱਕ ਲਹਿਦੀ ਕਰਵ ਬਾਲ ਆ ਕੈਨੇਡੀਅਨ ਅਥਾਰਟੀਜ਼ ਵਾਸਤੇ। ਅਤੇ ਇਹ ਸਭ ਦੇ ਵਿੱਚ ਇੱਕ ਗੱਲ ਯਾਦ ਰੱਖਣੀ ਇਹ ਬੜੀ ਜ਼ਰੂਰੀ ਆ, ਇਹ ਕਿਸੇ ਨੂੰ, ਦਿਸ ਵਾਜ਼ ਨੋਟ ਲੋਸਟ ਔਨ ਐਨੀ ਬੜੀ ਕਿ ਅਮਰੀਕਾ ਦੇ ਵਿੱਚ ਇਲੈਕਸ਼ਨ ਹੋਣਾ ਸੀ। ਮੇ ਬੀ ਇਸ ਗੱਲ ਦੇ ਜਿਹੜੀ ਆਪਣੀ ਇੱਥੇ ਸਰਕਾਰ ਸੀ ਉਹਨੂੰ ਉਮੀਦ ਸੀ ਕਿ ਡੋਨਲਡ ਟਰੰਪ ਨਹੀਂ ਜਿੱਤਦੇ, ਜਿੱਤਣਗੇ ਤਾਂ ਡੈਮੋਕਰੈਟ ਸੀ, ਅਜਿਹਾ ਹੋਇਆ ਨਹੀਂ। ਉੱਧਰੋਂ ਡੋਨਲਡ ਟਰੰਪ ਦੀ ਧਮਕੀਆਂ ਦਾ ਟੈਂਪਰੇਚਰ ਵਧਣਾ ਸ਼ੁਰੂ ਹੋਇਆ, ਇੱਥੇ ਸਾਡੀ ਕੈਨੇਡੀਅਨ ਫੈਡਰਲ ਪੋਲੀਟਿਕਸ ਦੇ ਵਿੱਚ ਖਿਲਾਰਾ ਪੈ ਗਿਆ। ਉਹ ਇਸ ਕਦਰ ਦਾ ਖਿਲਾਰਾ ਕਿ ਹੁਣ ਲਿਬਰਲ ਪਾਰਟੀ ਲੀਡਰ ਚੁਣਨ ਦੇ ਵਿੱਚ ਰੁੱਝੀ ਹੋਈ ਆ। ਆਫਕੋਰਸ ਚਲੋ, ਪ੍ਰਧਾਨ ਮੰਤਰੀ ਅੱਜ ਮੁਲਾਕਾਤ ਜ਼ਰੂਰ ਕਰ ਰਹੇ ਨੇ, ਫੋਰਨ ਅਫੇਅਰਸ ਮਿਨਿਸਟਰ ਸਾਡੇ ਮੈਲਨੀ ਜੋਲੀ, ਉਹਨਾਂ ਨੇ ਵੀ ਮੁਲਾਕਾਤ ਕਰਨ ਲਈ ਅਮੈਰੀਕਨ ਅਧਿਕਾਰੀਆਂ ਨਾਲ ਜਾਣਾ, ਅਗਲੇ ਹਫ਼ਤੇ ਕੈਬਨਿਟ ਰਿਟਰੀਟ ਹੈ ਇਸੇ ਮਸਲੇ 'ਤੇ ਗੱਲ ਕਰਨ ਲਈ। ਪਰ ਇੱਕ ਸਿਗਨੀਫਿਕੈਂਟ ਫੋਕਸ ਇਸ ਵੇਲੇ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਇੱਧਰਲੇ ਪਾਸੇ ਹੈ ਨਾ ਕਿ ਅਗਲਾ ਲੀਡਰ ਕੌਣ ਹੋਏਗਾ, ਅਤੇ ਜਿਹੜਾ ਆਊਟਗੋਇੰਗ ਲੀਡਰ ਹੋਇਆ ਕਰਦਾ ਉਹਦੇ ਨਾਲ ਤਾਂ ਇੱਧਰ ਸਾਡਾ ਲੀਡਰ ਆਊਟਗੋਇੰਗ ਹੋ ਗਿਆ ਕਿਉਂਕਿ ਉਹਨਾਂ ਨੂੰ ਹੁਣ ਅਸਤੀਫਾ ਦੇਣਾ ਪੈ ਗਿਆ, ਉਹ ਵੀ ਜਾਣ ਨੂੰ ਤਿਆਰ ਨਹੀਂ ਸੀਗੇ, ਪਰ ਜਿਸ ਤਰ੍ਹਾਂ ਦਾ ਪ੍ਰੈਸ਼ਰ ਬਣਿਆ ਜਸਟਿਨ ਟਰੂਡੋ 'ਤੇ ਉਹ ਅਸਤੀਫਾ ਦੇਣ ਨੂੰ ਮਜਬੂਰ ਹੋ ਗਏ ਪਿਛਲੇ ਦਿਨੀਂ। ਸਾਡਾ ਲੀਡਰ ਬਾਹਰ ਹੋ ਰਿਹਾ ਅਤੇ ਉੱਧਰ ਅਮਰੀਕਾ ਦੇ ਵਿੱਚ ਨਵਾਂ ਲੀਡਰ ਆ ਰਿਹਾ ਹੈ, ਉਹ ਵੀ ਧਮਕੀਆਂ ਲੈ ਕੇ ਆ ਰਿਹਾ ਵੱਡੀਆਂ ਭਾਰੀ ਭਰਕਮ, ਅਤੇ ਉਹ ਸਭ ਦੇ ਨਾਲ ਜਿਹੜਾ ਇਹ ਕੇਓਸ ਹੈ ਇਸ ਵੇਲੇ, ਜਿਹੜਾ ਇੱਕ ਵੈਕਿਊਮ ਜਿਹਾ ਬਣਿਆ ਹੋਇਆ ਲੀਡਰਸ਼ਿਪ ਦਾ, ਉਹ ਜ਼ਰੂਰ ਅੜਕਦਾ ਪਿਆ। ਉਹਦੀ ਜਿਹੜੀ ਪਰਸੈਪਸ਼ਨ, ਜਦੋਂ ਇਸ ਤਰ੍ਹਾਂ ਦੀ ਨੈਗੋਸੀਏਸ਼ਨ ਦੀ ਗੱਲ ਹੁੰਦੀ ਹੈ ਨਾ, ਜਿਹੜੀ ਵੀਕਨੈਸ ਦੀ ਇੱਕ ਪਰਸੈਪਸ਼ਨ ਆ, ਉਹੀ ਆਪਣੇ ਆਪ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਬੈਕਫੁੱਟ 'ਤੇ ਕਰ ਦਿੰਦੀ ਆ। ਅਤੇ ਕੈਨੇਡੀਅਨ ਨੈਗੋਸੀਏਸ਼ਨ ਸਟੈਂਡਸ ਦੇ ਵਿੱਚ ਜਿਹੜੀ ਇਸ ਵੇਲੇ ਉਹ ਪੋਲੀਟੀਕਲ ਵੀਕਨੈਸ ਆ, ਉਹ ਉਹਦੇ ਬੱਦਲ ਜ਼ਰੂਰ ਬੜੇ ਘਟਾ ਘੋਪ ਹੋ ਕੇ ਮੰਡਰਾਉਂਦੇ ਪਏ ਨੇ। ਜੇ ਇਹ ਗੱਲ ਹੋ ਰਹੀ ਹੈ ਕਿ ਜਿਹੜੇ ਸਾਡੇ ਪ੍ਰੀਮੀਅਰਸ ਨੇ, ਸੂਬਾਈ ਪ੍ਰੀਮੀਅਰਸ, ਉਹ ਇਸ ਲੀਡਰਸ਼ਿਪ ਦੇ ਵੈਕਿਊਮ ਨੂੰ ਫਿੱਲ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਵੈਲ 13 ਜਣਿਆਂ ਨੂੰ ਇੱਕ ਗੱਲ 'ਤੇ ਇੱਕ ਸੁਰ ਕਰ ਸਕਣਾ ਬੜਾ ਮੁਸ਼ਕਲ ਹੁੰਦਾ, ਅਤੇ ਉਹਦੇ ਵੀ ਉਹਨਾਂ ਦੇ ਵੀ ਮਤਭੇਦਾਂ ਦੇ ਜਿਹੜੇ ਸੰਕੇਤ ਨੇ ਉਹ ਸਾਹਮਣੇ ਆਏ ਨੇ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਟਰੰਪ ਦੇ ਟੈਰਿਫਸ ਦੀ ਥ੍ਰੈਟ ਨਾਲ ਨਜਿੱਠਣਾ ਕਿਵੇਂ ਆ, ਇਹਨੂੰ ਲੈ ਕੇ ਐਲਬਰਟਾ ਦੇ ਪ੍ਰੀਮੀਅਰ ਅਤੇ ਸਸਕੈਚੁਅਨ ਦੇ ਪ੍ਰੀਮੀਅਰ ਸਪੈਸ਼ਲੀ, ਉਹ ਬਾਕੀ ਦੇ ਪ੍ਰੀਮੀਅਰਸ ਦੇ ਆਈਡੀਆਜ਼ ਨਾਲ ਇੱਕ ਸੁਰ ਨਹੀਂ ਹੈਗੇ। ਸੋ ਇਹ ਦੇਖਣਾ ਹੋਏਗਾ ਕਿ ਇਹਦੇ ਵਿੱਚੋਂ ਕੀ ਕੁਝ ਬਣਦਾ। ਵਟਸਐਪ 'ਤੇ ਤੁਹਾਡੇ ਕਈ ਸੁਨੇਹੇ ਨੇ ਜੀ, ਅਤੇ ਇੱਕ ਮੈਸੇਜ ਆਇਆ ਜਸ਼ਨ ਜੀ ਦਾ, ਕਹਿੰਦੇ ਵਿਜੇ ਜੀ, ਇਫ ਯੂ ਐਸ ਏ ਪੁੱਟਸ ਟੈਰਿਫ ਐਂਡ ਥਿੰਗਸ ਗੈਟ ਮੋਰ ਐਕਸਪੈਂਸਿਵ ਫੋਰ ਅਮੈਰੀਕਨਸ, ਵਾਈ ਡਜ਼ ਇਟ ਮੈਟਰ ਟੂ ਅਸ? ਆਈ ਐਮ ਗਲੈਡ ਯੂ ਆਸਕ ਦਿਸ। ਓਕੇ, ਜੇ ਅਮਰੀਕਨਾਂ ਵਾਸਤੇ ਚੀਜ਼ਾਂ ਹੋ ਜਾਂਦੀਆਂ ਨੇ ਮਹਿੰਗੀਆਂ, ਅਮਰੀਕਾ ਦੇ ਵਿੱਚ ਆਲਰੇਡੀ ਸਾਨੂੰ ਪਤਾ ਕਿ ਇੰਟਰਸਟ ਰੇਟਸ ਦੀ ਕਟੌਤੀ ਹੋਣ ਦੇ ਚਾਂਸਿਸ ਬੜੇ ਘੱਟ ਨੇ, ਕਿਉਂਕਿ ਆਲਰੇਡੀ ਇਨਫਲੇਸ਼ਨ ਦਾ ਡੇਟਾ ਉੱਥੇ ਠੀਕ ਠਾਕ ਆਉਂਦਾ ਪਿਆ, ਇਕਨੋਮਿਕ ਐਕਟੀਵਿਟੀ ਉੱਥੇ ਠੀਕ ਠਾਕ ਚੱਲਦੀ ਪਈ ਆ। ਟੈਰਿਫਸ ਕਰਕੇ ਜੇ ਇਨਫਲੇਸ਼ਨ ਵੱਧ ਜਾਂਦੀ ਆ ਤਾਂ ਇੰਟਰਸਟ ਰੇਟ ਘਟਾਉਣੇ ਫੈਡਰਲ ਰਿਜ਼ਰਵ ਵਾਸਤੇ ਉਹਦਾ ਰਾਹ ਬਿਲਕੁਲ ਟੱਕਿਆ ਜਾਣਾ, ਇੰਟਰਸਟ ਰੇਟ ਘਟਾ ਨਹੀਂ ਹੋਣੇ। ਸਗੋਂ ਇਹ ਹੋ ਸਕਦਾ ਕਿ ਟੈਰਿਫ ਲਗਾਉਣ ਕਰਕੇ ਜੇ ਇਨਫਲੇਸ਼ਨ ਅਮਰੀਕਾ 'ਚ ਵੱਧਦੀ ਆ, ਇੰਟਰਸਟ ਰੇਟ ਵਧਾਉਣੇ ਪੈ ਜਾਣ ਫੈਡਰਲ ਰਿਜ਼ਰਵ ਨੂੰ। ਜੇ ਅਮਰੀਕਾ ਦੇ ਵਿੱਚ ਇੰਟਰਸਟ ਰੇਟ ਵੱਧਦਾ, ਅਮੈਰੀਕਨ ਡਾਲਰ ਹੋਰ ਮਜ਼ਬੂਤ ਹੋਏਗਾ। ਡੋਨਲਡ ਟਰੰਪ ਦੀ ਓਵਰਆਲ ਪਾਲਿਸੀ ਦੇ ਵਿੱਚ ਅਮਰੀਕਨ ਡਾਲਰ ਦੀ ਮਜ਼ਬੂਤੀ, ਉਹ ਕੋਈ ਮਾੜੀ ਗੱਲ ਨਹੀਂ ਹੋਏਗੀ, ਕਿਉਂਕਿ ਅਮਰੀਕਾ ਦੀ ਪਰਚੇਜ਼ ਪਾਵਰ ਹੋਰ ਵਧੇਗੀ। ਪਰ ਸਾਨੂੰ ਕਿਉਂ ਮੈਟਰ ਕਰਦਾ ਇਹ? ਕੈਨੇਡਾ ਦੇ ਵਿੱਚ ਜਿਹੜੀ ਇਕਨੋਮਿਕ ਸਿਚੁਏਸ਼ਨ ਆ, ਉਹ ਅਜੇ ਡਾਵਾਂਡੋਲ ਜਿਹੀ ਸਥਿਤੀ ਦੇ ਵਿੱਚ ਆ, ਕੋਈ ਬਹੁਤੀ ਵਧੀਆ ਆਪਣੀ ਹਾਲਾਤ ਹੈ ਨਹੀਂ। ਜੇ ਟਰੰਪ ਨੇ ਟੈਰਿਫ ਸੱਚੀ ਲਾ ਤੇ, ਇਕੋਨਮੀ ਹੋਰ ਡਾਵਾਂਡੋਲ ਹੋ ਜਾਣੀ ਆ, GDP ਹੋਰ ਘਟੇਗਾ। GDP ਨੂੰ ਹੁਲਾਰਾ ਦੇਣ ਦੇ ਵਾਸਤੇ ਸਾਡੇ ਬੈਂਕ ਆਫ ਕੈਨੇਡਾ ਨੂੰ ਇੰਟਰਸਟ ਰੇਟਸ ਦੇ ਵਿੱਚ ਕੈਨੇਡਾ 'ਚ ਹੋਰ ਕਟੌਤੀ ਕਰਨੀ ਪੈਣੀ ਆ। ਅਮਰੀਕਾ ਦੇ ਵਿੱਚ ਜੇ ਇੰਟਰਸਟ ਰੇਟ ਜਿੱਥੇ ਹੈ ਉੱਥੇ ਹੀ ਰਹਿੰਦਾ, ਜਾਂ ਜੇ ਮਾੜਾ ਜਿਹਾ ਵੱਧ ਜਾਂਦਾ, ਤਾਂ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਘਟਾਉਣਾ ਪੈਂਦਾ, ਸਾਡਾ ਡਾਲਰ ਹੋਰ ਕਮਜ਼ੋਰ ਹੋ ਜਾਣਾ। ਆਲਰੇਡੀ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਲੋਐਸਟ ਪੱਧਰ 'ਤੇ ਡਾਲਰ ਆਪਣਾ ਆਲਰੇਡੀ ਪਹੁੰਚਿਆ ਹੋਇਆ। ਜੇ ਡਾਲਰ ਦੀ ਵੈਲਿਊ ਹੋਰ ਕਮਜ਼ੋਰ ਹੁੰਦੀ ਆ, ਇਹਦਾ ਮਤਲਬ ਇਹ ਹੈ ਕਿ ਜਿਹੜਾ ਅਸੀਂ ਸਮਾਨ ਬਾਹਰੋਂ ਮੰਗਾਉਂਦੇ ਹਾਂ, ਜਿਹੜਾ ਅਮਰੀਕਾ ਤੋਂ ਆਉਂਦਾ ਜਾਂ ਹੋਰਨਾਂ ਮੁਲਕਾਂ ਤੋਂ ਆਉਂਦਾ, ਸਾਡੇ ਵਾਸਤੇ ਉਹ ਸਮਾਨ ਮਹਿੰਗਾ ਹੋ ਜਾਣਾ। ਸੋ ਸਾਡੀ ਲੋਕਲ ਇਨਫਲੇਸ਼ਨ ਵੀ ਉਹਦੇ ਕਰਕੇ ਵੱਧ ਸਕਦੀ ਆ, ਅਤੇ ਕੈਨੇਡੀਅਨ ਡਾਲਰ ਦੀ ਵੈਲਿਊ ਜੇ ਘੱਟਦੀ ਆ, ਅਤੇ ਜੇ ਕੈਨੇਡੀਅਨ ਇਕੋਨਮੀ ਦੇ ਵਿੱਚ ਅਸਥਿਰਤਾ ਆਉਂਦੀ ਆ, ਉਹਦੇ ਕਰਕੇ ਜਿਹੜੀ ਇਨਵੈਸਟਮੈਂਟ ਹੈ ਕੈਨੇਡੀਅਨ ਇਕੋਨਮੀ 'ਚ, ਉਹਨੂੰ ਵੀ ਖੋਰਾ ਲੱਗ ਸਕਦਾ। ਸੋ ਇਹਦੇ ਇੰਪਲੀਕੇਸ਼ਨਸ ਬਹੁਤ ਨੇ, ਇਸ ਤਰ੍ਹਾਂ ਦੀਆਂ ਇੰਪਲੀਕੇਸ਼ਨਸ ਨੇ, ਜਿੱਦਾਂ ਕਿ ਸਿੱਧਾ ਸਿੱਧਾ ਇੰਪੈਕਟ ਜੇ ਕੈਨੇਡੀਅਨ ਡਾਲਰ 'ਤੇ ਪਏਗਾ, ਤਾਂ ਉਹਦੇ ਜਿਹੜੇ ਫਿਰ ਸਿੱਟੇ ਨੇ ਉਹ ਕੋਈ ਬਹੁਤੇ ਵੈਲਕਮ ਰਿਜ਼ਲਟਸ ਨਹੀਂ ਹੋਣਗੇ। ਅਭਿਮਨਿਊ ਸੋਢੀ ਜੀ ਦਾ ਮੈਸੇਜ ਆਇਆ ਵਟਸਐਪ 'ਤੇ, ਉਹ ਆਟੋਮੇਕਰਸ ਸੰਬੰਧੀ ਟਿੱਪਣੀ ਕਰ ਰਹੇ ਨੇ, ਕਿਉਂਕਿ ਆਟੋਮੇਕਰਸ ਨੇ ਕਿਹਾ ਕਿ ਜੇ ਫੈਡਰਲ ਸਰਕਾਰ ਨੇ ਹੁਣ ਜ਼ੀਰੋ ਮਿਸ਼ਨ ਵਹੀਕਲਸ 'ਤੇ ਰੀਬੇਟ ਹੀ ਕੋਈ ਨਹੀਂ ਦੇਣੀ, ਤਾਂ ਫਿਰ ਜਿਹੜਾ ਮੈਂਡੇਟ ਹੈ ਜ਼ੀਰੋ ਮਿਸ਼ਨ ਵਹੀਕਲਸ ਦੀ ਵਿਕਰੀ ਸੰਬੰਧੀ, ਉਹ ਵੀ ਕੈਂਸਲ ਹੋਵੇ। ਅਭਿਮਨਿਊ ਜੀ ਦਾ ਕਹਿਣਾ, ਦੀ ਆਟੋਮੇਕਰਸ ਆਰ ਪਲੇਇੰਗ ਗੇਮਸ, ਦੇ ਹੈਡ ਦਾ ਪ੍ਰਾਈਸ ਇਜ਼ ਹਾਇਰ ਟੂ ਇਨਸ਼ੋਰ ਈਵਨ ਆਫਟਰ ਦੀ ਸਬਸਿਡੀ ਦੇਅਰ ਪ੍ਰੋਫਿਟਸ ਡਿਡ ਨਾਟ ਗੈਟ ਇੰਪੈਕਟਿਡ, ਨਾਓ ਦੇ ਵਿਲ ਫੀਲ ਦ ਪਿੰਚ ਐਸ ਦ ਰੀਅਲ ਪ੍ਰਾਈਸ ਵੁੱਡ ਬੀ ਦ ਕਰੰਟ ਪ੍ਰਾਈਸ ਮਾਈਨਸ ਦ ਸਟਾਪ ਸਬਸਿਡੀ। ਯਾ ਸੋ ਜਿਹੜੀ ਸਬਸਿਡੀ ਮਿਲਦੀ ਸੀ ਵੀ ਉਹਦੇ ਆਧਾਰ 'ਤੇ ਉਹ ਜਿਹੜਾ ਪ੍ਰੋਫਿਟ ਐਕਸਟਰਾ ਕਮਾਉਂਦੇ ਪਏ ਸੀ, ਕਹਿੰਦੇ ਹੁਣ ਅਸਲ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਕੀਮਤਾਂ ਨੇ ਉਹ ਘੱਟ ਕਰਨੀਆਂ ਪੈਣਗੀਆਂ ਆਪਣੇ ਵਹੀਕਲਸ ਦੀਆਂ, ਜੇ ਉਹ ਸੱਚੀ ਚਾਹੁੰਦੇ ਨੇ ਕਿ ਵਹੀਕਲਸ ਵਿਕਣ। ਪਰ ਇਹਦੇ ਓਪੋਜ਼ਿਟ ਟੈਸਲਾ ਨੇ ਪਿਛਲੇ ਹਫ਼ਤੇ ਜਿਹੜੀ ਮਾਡਲ 3 ਦੀ ਕੀਮਤ ਸੀ $1,000 ਸਗੋਂ ਵਧਾ ਦਿੱਤੀ ਸੀ। ਸੋ ਇਟ ਵਿਲ ਬੀ ਇੰਟਰਸਟਿੰਗ ਟੂ ਸੀ ਕਿ ਜਿਹੜੇ ਆਟੋਮੇਕਰਸ ਨੇ ਹੁਣ ਜਿਉਂ ਜਿਉਂ ਇਸ ਸਬਸਿਡੀਜ਼ ਅਤੇ ਰੀਬੇਟਸ ਇਲੈਕਟ੍ਰਿਕ ਵਹੀਕਲਸ ਦੀਆਂ ਮਨਫੀ ਹੋ ਰਹੀਆਂ ਨੇ, ਉਹਨੂੰ ਕਿਵੇਂ ਨੈਵੀਗੇਟ ਕਰਦੇ ਨੇ, ਦੈਟ ਰਿਮੇਨਸ ਟੂ ਬੀ ਸੀਨ। सुरेश जी का मैसेज आया, वो कहते जस्टिन ट्रूडो मंझे हुए राजनीतिक हैं, अगर ट्रंप की धमकी इतनी सीरियस ना होती तो कहते फिर उन्होंने अपना अहुदा नहीं सी छड़ना, कहते फिर उन्होंने अपने प्राइम मिनिस्टरशिप तो रिजाइन नहीं सी करना। सो इन्हां दा ये कहना भी ये पिछे रीज़न डोनल्ड ट्रंप की धमकी है। वैल देखो जस्टिन ट्रूडो वास्ते समस्यावां तो घट्टो घट पिछले एक साल तो बनिया हुई सी, क्रिस्टिया फ्रीलैंड की चिट्ठी ने उन्हां दी समस्यावां होर वधा दित्तियां। देर इज़ अ स्कूल ऑफ थॉट जिहड़ा ये जिन्हां नूं लगता कि डोनल्ड ट्रंप तो डरदे कि जस्टिन ट्रूडो ने अस्तीफा दे दिता, पर वह तां गल मन नूं शायद ज़्यादा लगती जे उस तो अलावा जस्टिन ट्रूडो वास्ते कोई होर मुश्किलां डोमैसटिकली खड़ियां ना हुई होंदिया। ट्रंप की धमकी देने तो पहला ही वखो वखरे सर्वेखणा दे विच सर्वेज दे विच तुसीं वेख्या ही आ कि जस्टिन ट्रूडो की पॉपुलैरिटी लिबरल पार्टी की पॉपुलैरिटी कोई बहुत ही वधिया नहीं सी। सो हुण रीयल रीज़न की ट्रंप की धमकी है या फ्रीलैंड की चिट्ठी है, हिसाब तुसीं आप ला लो। एक छोटी जी ब्रेक ले लीए, ब्रेक तो बाद वापसी करके इमीग्रेशन संबंधी जिहड़े नंबर्स ने ना वो जरूर तुहाडे नाल सांझे करने ने कि फॉरन इंटरनेशनल स्टूडेंट्स पिछले साल मार्च ते अप्रैल की एक रिपोर्ट है, ये जिहड़े कनेडियन यूनिवर्सिटीज़ ने ते कॉलेजां ने रिपोर्ट जमा कराई IRCC कोल कि किन्ने जिहे इंटरनेशनल स्टूडेंट्स ने जिहड़े कि पढ़ाई करन वास्ते साडे कोल पहुंचे ही नहीं, उन्हां दी गिणती किन्नी है। तकरीबन 50,000 दे नेड़े ओह नंबर आउंदा, ते सब तो वध गिणती उन्हां इंटरनेशनल स्टूडेंट्स की जिहड़े कैनेडा आते गए स्टूडेंट वीज़ा ते पर पढ़ाई करन कॉलेज पहुंचे नहीं, उन्हां लगभग 50,000 दे विच्चों एक जिहड़ा सिग्निफिकेंट नंबर आ तकरीबन 40% वह इंडिया तो आए इंटरनेशनल स्टूडेंट्स का है। वट्सएप ते ना रवि गिल जी ने डेल्टा तो एक कविता लिख के भेजी है, कहिंदे गुड मॉर्निंग सरपंच ब्रैकेट्स लिखिया ट्रंप, सो सरपंच दे सहुं चुकण ते कनेडियना दे वलवलियां ते पेश हन चंद लाइना। ये लाइना मैं तुहाडे नाल हुणे सांझियां करदा थोड़ी देर तक, उस तो पहला मैं एक रिपोर्ट बारे जरूर जिक्र कर लवां कि इंटरनेशनल स्टूडेंट्स जिहड़े कैनेडा दे विच आउंदे ने। देखो कैनेडा दे विच जिहड़ा इह रूल है कि जिहड़े कॉलेज ते यूनिवर्सिटीज़ ने उन्हां नूं एक कंप्लायंस रिपोर्ट सबमिट करनी हुंदी आ IRCC कोल भी किन्ने जिहे स्टूडेंट ने जिहड़े कि सचमुच स्टूडेंट वीज़ा ते कैनेडा च आ के जिन्हां ने पढ़ाई की आ, ते किहड़े जिहे ने जिन्हां ने वीज़ा ते लै लिया पर उस तो बाद उन्हां दा पता कोई लग्गिया नहीं। सो ये जिहड़ी रिपोर्ट है वैसे तो यह जिहड़ा सिस्टम है 2014 तो तुरिया आउंदा, पर इत्थे कोई पहला गल बहुती गौरी नहीं सी गई। फिर लंघे नवंबर तो इमीग्रेशन मिनिस्टर मार्क मिलर ने थोड़ा शिकंजा ज़्यादा कसिया सी, उहदे विच इह कहा सी कि जिहड़े कॉलेजेस ते यूनिवर्सिटीज़ कंप्लायंस रिपोर्टा जमा नहीं करवाउणगे उन्हां नूं अंतरराष्ट्रीय विद्यार्थी एक्सैप्ट करन ते एक साल तक उन्हां दे उपर पाबंदी लगाई जा सकती है वी आ रिपोर्ट जमा कराओ, जे तुहाडी रिपोर्ट जमा नहीं तुहाडे वल्लों करवाई जाती तां फिर तुसीं एक साल तक अंतरराष्ट्रीय विद्यार्थियों नूं एक्सैप्ट नहीं कर सकोगे। हुण नंबर जिहड़े कुछ सामने आ रहे ने, पिछले साल मार्च अप्रैल दे विच जदों ये रिपोर्टा जमा करवाइया गई कनेडियन कॉलेजिज से यूनिवर्सिटीज़ वालों IRCC कोल, दसिया गया कि पिछले साल मार्च ते अप्रैल दे विच टोटल जिहड़े इंटरनेशनल स्टूडेंट सीगे उन्हां दी गिणती सी 6,44,349, उहदे विच्चों 49,676 इंटरनेशनल स्टूडेंट्स अजिहे सन जिहड़े कि नॉन कंप्लायंट सन, भाव उन्होंने इंटरनेशनल स्टूडेंट वजों जिहड़ियां शर्तां की पालना करनी सी ते कॉलेजां ते यूनिवर्सिटियां दे विच अपनियां क्लासां लगाउणियां सी उन्हां वल्लों जिहा नहीं सी कीता गया। इन्हां लगभग 50,000 नॉन कंप्लायंट स्टूडेंट्स दे विचों 19,582 भारत तों आए हुए स्टूडेंट्स सन, सो अबाउट 40% ऑफ ऑल नॉन कंप्लायंट स्टूडेंट्स वह इंडिया तों आए हुए इंटरनेशनल स्टूडेंट्स की गिणती सी। ते हुण जिहड़े यूनिवर्सिटी ते कॉलेजिज़ ने इन्हां नूं साल 'च 2 वार ये रिपोर्ट जमा करवाउणी पैंदी आ, कंप्लायंस रिपोर्ट आ कि जिहड़ा इंटरनेशनल स्टूडेंट आया कि वह क्लासां लगाउण भी आया कि नहीं आया। हुण कईआं दा इह मनणा कि जिहड़े जिन्हां दे स्टूडेंट वीज़े लग जांदे ने कैनेडा आ जांदे ने पढ़न आउंदे नहीं, इस प्रॉब्लम नूं रोकिया किवें जावे। वी इक ते तरीका इही आ कि कॉलेजिज दे उपर इह जिहड़ी रिपोर्टिंग दी गल आ उह लागू कीती जावे, उह कीती गई आ, हुण तुहाडे कोल रिपोर्ट आ गई वी बंदा पहुंचिया नहीं, पर इह स्थिति नूं पहलां ही रुक इहनूं किवें स्टॉप करना। कुछ एक्सपर्ट्स दा इह कहिणा वी इक शर्त कैनेडा इह रख सकदा कि इंटरनेशनल स्टूडेंट ने जिहड़ी फीस अदा करनी है अपने पहले साल की वह कॉलेज नूं पूरे साल की फीस कैनेडा दे विच आउण तों पहलां तुसीं जमा कराओ, बजाय कि इस दे कि तुसीं जिहड़ी फीस आ अपफ्रंट होनी चाहिए आ बिफोर यू ईवन सैट फुट इन टू द कंट्री। कहिंदे उहदे नाल जिहड़ी मिसयूज़ हैगा ਉਹਨੂੰ ਰੋਕਿਆ ਜਾ ਸਕਦਾ। ਹੁਣ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਬੀਤੇ ਦਿਨੀ ਇੰਡੀਆ ਵੱਲੋਂ ਕੈਨੇਡਾ ਦੇ ਉੱਪਰ ਇਹ ਦੋਸ਼ ਲਗਾਏ ਗਏ ਸੀ। ਇੰਡੀਅਨ ਲਾਅ ਇਨਫੋਰਸਮੈਂਟ ਵੱਲੋਂ ਇੱਕ ਇਨਵੈਸਟੀਗੇਸ਼ਨ ਕਰਕੇ ਕਿਹਾ ਗਿਆ ਸੀ ਕਿ ਕੈਨੇਡਾ ਦੇ ਵਿੱਚ ਘੱਟੋ ਘੱਟ ਦਰਜਨ ਕਾਲਜਿਸ ਅਜਿਹੇ ਨੇ ਜਿਹੜੇ ਕਿ ਇੰਡੀਆ ਤੋਂ ਸਟੂਡੈਂਟਸ ਲੋਕਾਂ ਨੂੰ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਪਹਿਲਾਂ ਲੈ ਆਉਂਦੇ ਨੇ, ਵੀ ਉਹਨਾਂ ਨੂੰ ਲੈਟਰ ਆਫ ਐਕਸੈਪਟੈਂਸ ਦੇ ਤਾ, ਅਤੇ ਇੱਥੇ ਲਿਆ ਕੇ ਉਹਨਾਂ ਕਾਲਜਿਸ ਦਾ ਵੀ ਮਕਸਦ ਇਹ ਨਹੀਂ ਆ ਵੀ ਉਹ ਉਸ ਬੰਦੇ ਨੂੰ ਇੱਥੇ ਪੜ੍ਹਾਈ ਕਰਾਉਣੀ ਆ। ਕੈਨੇਡਾ ਲਿਆ ਕੇ ਉਹਨਾਂ ਨੇ ਪੂਰਾ ਨੈਟਵਰਕ ਸੈੱਟ ਕੀਤਾ ਹੋਇਆ, ਫਿਰ ਉਹ ਅਮਰੀਕਾ ਲਗਾ ਦਿੰਦੇ ਨੇ ਬੰਦੇ ਨੂੰ। ਸੋ ਇੰਡੀਆ ਵੱਲੋਂ ਇਹ ਦੋਸ਼ ਲਗਾਏ ਗਏ ਸੀ। RCMP ਦਾ ਇਹ ਕਹਿਣਾ ਕਿ ਅਸੀਂ ਆਲਰੇਡੀ ਭਾਰਤੀ ਏਜੰਸੀਆਂ ਨਾਲ ਅਤੇ ਭਾਰਤੀ ਅਧਿਕਾਰੀਆਂ ਨਾਲ ਕੰਟੈਕਟ ਕੀਤਾ ਵੀ ਸਾਨੂੰ ਇਸ ਬਾਰੇ ਹੋਰ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ। ਪਰ ਇਹ ਵੀ ਮੰਨਿਆ ਜਾਂਦਾ ਵੀ ਜਿੰਨੇ ਵੀ ਇਹ ਇੰਟਰਨੈਸ਼ਨਲ ਸਟੂਡੈਂਟਸ ਸਪੈਸ਼ਲੀ ਜਿਹੜੇ ਇੰਡੀਆ ਤੋਂ ਆਏ ਨੇ, ਜਿਹੜੇ ਕਿ ਵੀਜ਼ਾ ਲਵਾ ਕੇ ਸਟੂਡੈਂਟ ਵੀਜ਼ਾ ਲਵਾ ਕੇ ਕੈਨੇਡਾ ਆ ਗਏ ਪਰ ਪੜ੍ਹਨ ਗਏ ਨਹੀਂ, ਜਾਂ ਇੱਕਾ ਦੁੱਕਾ ਕਲਾਸਾਂ ਲਗਾ ਕੇ ਉਸ ਤੋਂ ਬਾਅਦ ਇੱਧਰ ਉੱਧਰ ਹੋ ਗਏ, ਵੀ ਇਹ ਜ਼ਰੂਰੀ ਨਹੀਂ ਹੈ ਵੀ ਸਾਰੇ ਅਮਰੀਕਾ ਹੀ ਬਾਰਡਰ ਟੱਪ ਕੇ ਚਲੇ ਗਏ। ਹੁਣ ਉਹਨਾਂ ਦੇ ਵਿੱਚੋਂ ਕਈ ਅਜੇ ਵੀ ਕੈਨੇਡਾ ਦੇ ਵਿੱਚ ਨੇ, ਐਂਡ ਦੇ ਕੁੱਡ ਬੀ ਵਰਕਿੰਗ ਅੰਡਰ ਦ ਟੇਬਲ। ਸੋ ਸਾਨੂੰ ਇਹ ਵੀ ਪਤਾ ਕਿ ਕੈਨੇਡਾ ਦੇ ਵਿੱਚ ਅਸਾਇਲਮ ਦੀ ਅਰਜ਼ੀ ਲਗਾਉਣ ਵਾਲੇ ਅੰਤਰਰਾਸ਼ਟਰੀ ਸਟੂਡੈਂਟਸ ਦੀ ਗਿਣਤੀ ਦੇ ਵਿੱਚ ਵੀ ਕਾਫੀ ਤੇਜ਼ੀ ਨਾਲ ਵਾਧਾ ਹੋਇਆ ਹੈ। ਸੋ ਰੂਲਸ ਭਾਵੇਂ ਸਖ਼ਤ ਕੀਤੇ ਗਏ ਨੇ ਪਰ ਅਜੇ ਵੀ ਬਹੁਤ ਸਾਰੀਆਂ ਚੀਜ਼ਾਂ ਲੂਪ ਹੋਲਸ ਬਹੁਤ ਜ਼ਿਆਦਾ ਨੇ। ਇੱਕ ਤਾਂ ਜਿਹੜਾ ਦੇਖੋ ਨੰਬਰ ਤੁਹਾਡੇ ਨਾਲ ਹੀ ਸਾਂਝਾ ਕੀਤਾ ਵੀ 49,676 ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕੈਨੇਡੀਅਨ ਕਾਲਜਿਸ ਅਤੇ ਯੂਨੀਵਰਸਿਟੀਜ਼ ਦੇ ਵਿੱਚ ਐਨਰੋਲ ਹੋਏ ਪਰ ਆਪਣੇ ਜਿਹੜੀ ਵੀਜ਼ਾ ਦੀਆਂ ਸ਼ਰਤਾਂ ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ, ਐਜ਼ ਇਨ ਜੋ ਉਹਨਾਂ ਦੀ ਕੰਡੀਸ਼ਨਸ ਸੀਗੀਆਂ ਉਹਨਾਂ ਦੇ ਉੱਪਰ ਉਹ ਖਰੇ ਨਹੀਂ ਉਤਰੇ। ਇਹ ਤੋਂ ਇਲਾਵਾ ਇੱਕ ਨੰਬਰ ਹੋਰ ਆ, 23,514 ਇੰਟਰਨੈਸ਼ਨਲ ਸਟੂਡੈਂਟਸ ਅਜਿਹੇ ਵੀ ਨੇ ਜਿਨ੍ਹਾਂ ਬਾਰੇ ਕਾਲਜਿਸ ਅਤੇ ਯੂਨੀਵਰਸਿਟੀਜ਼ ਨੇ ਰਿਪੋਰਟ ਹੀ ਨਹੀਂ ਕੀਤਾ, ਲਾਈਕ ਦੇ ਫੇਲ ਟੂ ਰਿਪੋਰਟ ਔਨ ਦੋਜ਼ ਨੰਬਰਸ ਕਿ ਉਹ ਸਟੂਡੈਂਟ ਹੈਗੇ ਕਿੱਥੇ ਨੇ, ਜਿਹਨਾਂ ਦਾ ਪਤਾ ਹੀ ਕੁਛ ਨਹੀਂ। ਸੋ ਇਹ ਜਿਹੜਾ ਨੰਬਰ ਆ ਅਜੇ ਵੀ ਤਕਰੀਬਨ, ਸੋ ਇਹ ਕਹਿ ਲਓ ਕਿ ਜਿੰਨੇ ਵੀ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ 'ਚ ਆਉਂਦੇ ਨੇ ਤਕਰੀਬਨ 10% ਉਹਨਾਂ ਦੇ ਵਿੱਚੋਂ ਨੰਬਰ ਅਜਿਹਾ ਬਣਦਾ ਜਿਹੜੇ ਕਿ ਨੋਨ ਕੰਪਲਾਇੰਟ ਨੇ, ਜਿਹੜੇ ਅਨਅਕਾਊਂਟਿਡ ਨੇ। ਇਹਦੇ ਵਿੱਚ ਇੱਕ ਹੋਰ ਪਹਿਲੂ ਆ, ਸਟੈਟਿਸਟਿਕਸ ਕੈਨੇਡਾ ਵੱਲੋਂ, ਕੈਨੇਡਾ ਦਾ ਜਿਹੜਾ ਅੰਕੜਾ ਵਿਭਾਗ ਹੈ ਉਹਨਾਂ ਵੱਲੋਂ ਨੰਬਰਸ ਕਿਵੇਂ ਕੈਲਕੂਲੇਟ ਕੀਤੇ ਜਾਂਦੇ ਨੇ ਵਰਸਿਜ IRCC ਵੱਲੋਂ ਨੰਬਰਸ ਕਿਵੇਂ ਕੈਲਕੂਲੇਟ ਕੀਤੇ ਜਾਂਦੇ ਨੇ। ਹੁਣ ਸਟੈਟ ਕੈਨੇਡਾ ਵਾਲੇ ਪਿਛਲੇ ਸਾਲ ਇਹ ਕਹਿੰਦੇ ਸੀ, ਤੁਹਾਨੂੰ ਯਾਦ ਹੋਣਾ ਉਦੋਂ ਰਿਪੋਰਟਾਂ ਆਪਾਂ ਵੀ ਤੁਹਾਨੂੰ ਸਾਂਝੀਆਂ ਕੀਤੀਆਂ, ਇੱਥੋਂ ਅਸੀਂ ਉਸ ਬਾਰੇ ਗੱਲ ਕੀਤੀ ਆ। ਸਟੈਟ ਕੈਨੇਡਾ ਮੁਤਾਬਕ ਅਪ੍ਰੈਲ ਦੇ ਵਿੱਚ ਇਹ ਕਿਹਾ ਗਿਆ ਸੀ ਲਾਸਟ ਈਅਰ ਕਿ ਕੈਨੇਡਾ 'ਚ 1 ਮਿਲੀਅਨ ਤੋਂ ਵੀ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਸੀਗੇ। IRCC ਦੀ ਜਿਹੜੀ ਹੁਣ ਆ ਰਿਪੋਰਟ ਆ ਇਹਦੇ ਵਿੱਚ ਇਹ ਨੰਬਰ 6.5 ਲੱਖ ਤੋਂ ਵੀ ਘੱਟ ਆ। ਸੋ ਡੇਟਾ ਹੁਣ ਮੰਨੀਏ ਤੇ ਮੰਨੀਏ ਕਿਹਦੀ? ਕੈਨੇਡਾ ਦੇ ਵਿੱਚ ਅਸੀਂ ਪਿਛਲੇ ਨਾ ਘੱਟੋ ਘੱਟ 2 ਸਾਲਾਂ ਤੋਂ ਮਲਟੀਪਲ ਟਾਈਮਸ ਇਸ ਪ੍ਰੋਗਰਾਮ ਦੇ ਵਿੱਚ ਮੈਂ ਇਹ ਗੱਲ ਤੁਹਾਡੇ ਨਾਲ ਜ਼ਿਕਰ ਕਰ ਚੁੱਕਾਂ ਜੀ ਵੀ ਡੇਟਾ ਦੀ ਕਲੈਕਸ਼ਨ ਨੂੰ ਲੈ ਕੇ ਇੰਨੀ ਜ਼ਿਆਦਾ ਇਸ ਵੇਲੇ ਗੰਧਲਾ ਪਾਣਾ ਕਿਉਂਕਿ ਡੇਟਾ ਗਲਤ ਆ, ਉਸ ਡੇਟਾ ਦੇ ਆਧਾਰ 'ਤੇ ਬਣਨ ਵਾਲੀਆਂ ਪੋਲਿਸੀਆਂ ਗਲਤ ਨੇ, ਜਦੋਂ ਉਹ ਨੀਤੀਆਂ ਗਲਤ ਬਣ ਰਹੀਆਂ ਨੇ ਉਹਨਾਂ ਦੇ ਅਸਰ ਸਾਨੂੰ ਸਾਡੇ ਸਾਹਮਣੇ ਦੇਖਣ ਨੂੰ ਮਿਲਦੇ ਪਏ ਨੇ। ਸੋ ਹੁਣ ਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਜਦੋਂ ਕਾਲਜਾਂ ਨੇ ਆਪਣੀਆਂ ਰਿਪੋਰਟਾਂ ਜਮ੍ਹਾਂ ਕਰਾਈਆਂ ਉਹ ਕਹਿੰਦੇ ਆ ਵੀ ਆਹ 6,49,000 ਦੇ ਨੇੜੇ ਨੰਬਰ ਆਫ ਸਟੂਡੈਂਟਸ ਬਣਦੇ ਨੇ, ਐਕਚੁਅਲੀ 6,44,349 ਟੂ ਬੀ ਪ੍ਰਿਸਾਈਜ਼, ਇਹ ਮਾਰਚ ਅਪ੍ਰੈਲ ਦੀ ਰਿਪੋਰਟ। ਇਹ ਜਿਹੜੀ ਕੈਨੇਡਾ ਦੇ ਵਿੱਚ ਕਾਲਜਿਸ ਅਤੇ ਯੂਨੀਵਰਸਿਟੀਜ਼ ਦੀ ਰਿਪੋਰਟ ਮੁਤਾਬਕ ਇੰਨਾ ਨੰਬਰ ਆ। ਸਟੈਟ ਕੈਨੇਡਾ ਵਾਲੇ ਕਹੀ ਜਾਂਦੇ ਨੇ 1 ਮਿਲੀਅਨ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟ ਆ, 10,20,30,000 ਦਾ ਫਰਕ ਇੱਧਰ ਉੱਧਰ ਹੋਵੇ ਬੰਦਾ ਕਹਿੰਦਾ ਚਲੋ ਕੋਈ ਕਾਊਂਟਿੰਗ ਦਾ ਹਿਸਾਬ ਤਾਂ ਡਿਫਰੈਂਟ ਹੋਏਗਾ, ਪਰ ਕਿੱਥੇ 6.5 ਲੱਖ ਅਤੇ ਕਿੱਥੇ 1 ਮਿਲੀਅਨ ਤੋਂ ਵੀ ਉੱਪਰ, ਇਟਸ ਅ ਹਿਊਜ ਡਿਸਕ੍ਰਿਪੈਂਸੀ। ਸੋ ਆਪਣੇ ਇੱਥੇ ਹੁਣ ਜਿਹੜੀ ਡੇਟਾ ਕਲੈਕਸ਼ਨ ਆ ਉਹਦੇ ਵਿੱਚ ਵੀ ਇਹ ਬੜੇ ਅਰਜੈਂਟ ਹੋ ਚੁੱਕਾ ਕਿ ਉਸ ਉਹਨੂੰ ਵੀ ਕਲੀਅਰ ਅਪ ਕੀਤਾ ਜਾਵੇ, ਡੇਟਾ ਕਲੈਕਸ਼ਨ ਬੈਟਰ ਹੋਵੇ ਅਤੇ ਜ਼ਿਆਦਾ ਐਫੀਸ਼ੀਐਂਟ ਹੋਵੇ, ਸੋ ਦੈਟ ਜਿਹੜੀਆਂ ਇਸ ਤਰ੍ਹਾਂ ਦੀਆਂ ਹੁਣ ਡਿਸਕ੍ਰਿਪੈਂਸੀਜ਼ ਨੇ ਉਹ ਐਡਰੈਸ ਕੀਤੀਆਂ ਜਾ ਸਕਣ। ਇੱਕ ਮੈਸੇਜ ਆਇਆ ਹੈ ਵਟਸਐਪ 'ਤੇ, ਕਹਿੰਦੇ ਇਸ ਦੇ ਰਹਿਣੀ ਡੇਟਾ ਔਨ ਹਾਊ ਮੈਨੀ ਵੈਂਟ ਬੈਕ ਬਿਕੋਜ਼ ਆਫ ਕੋਸਟ ਆਫ ਲਿਵਿੰਗ ਅਦਰ ਹਾਰਡਸ਼ਿਪ ਐਂਡ ਲੈਕ ਆਫ ਜੋਬਸ। ਇਹ ਨੰਬਰ ਨਹੀਂ ਹੈ ਜੀ ਹਾਲ ਦੀ ਘੜੀ, ਐਟਲੀਸਟ ਮੇਰੀ ਨਿਗਾਹ ਦੇ ਵਿੱਚ ਤਾਂ ਅਜਿਹਾ ਨੰਬਰ ਨਹੀਂ ਆ। ਹਾਂ ਸਰਵੇ ਜ਼ਰੂਰ ਆਉਂਦੇ ਨੇ, ਬੀਤੇ ਦਿਨੀ ਇੱਕ ਸਰਵੇ ਆਇਆ ਸੀ ਜਿਹਦੇ ਵਿੱਚ ਸੀ ਕਿ ਜਿਹੜੇ ਕੈਨੇਡਾ ਦੇ ਵਿੱਚ ਨਵੇਂ ਆਉਣ ਵਾਲੇ ਨੇ ਜਾਂ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਆਏ ਨੇ ਉਹਨਾਂ ਦੇ ਵਿੱਚੋਂ ਤਕਰੀਬਨ 40% ਦਾ ਇਹ ਕਹਿਣਾ ਕਿ ਅਸੀਂ ਕੈਨੇਡਾ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦੇ ਹਾਂ, ਐਂਡ ਉਹਦੇ ਵਿੱਚ ਫੈਕਟਰਸ ਇਹ ਵੀ ਦੱਸੇ ਗਏ ਨੇ, ਕੋਸਟ ਆਫ ਲਿਵਿੰਗ, ਲੈਕ ਆਫ ਜੋਬਸ, ਜਾਂ ਆਪਣੇ ਫੀਲਡ ਦੇ ਵਿੱਚ ਕੰਮ ਨਾ ਕਰ ਪਾਉਣਾ ਕੈਨੇਡਾ ਆ ਕੇ। ਪਰ ਅਸਲ ਦੇ ਵਿੱਚ ਕਿੰਨੇ ਕੁ ਅਜਿਹੇ ਗਏ, ਐਟਲੀਸਟ ਮੇਰੇ ਧਿਆਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਅੰਕੜਾ ਹਾਲ ਦੀ ਘੜੀ ਆਫ ਦ ਟੋਪ ਆਫ ਮਾਈ ਹੈੱਡ ਜਾਂ ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਹੈ ਜੀ। ਜੇ ਤੁਹਾਨੂੰ ਪਤਾ ਹੋਵੇ ਜ਼ਰੂਰ ਲਿੰਕ ਭੇਜਿਓ। ਅੱਛਾ ਹੁਣ ਮੈਂ ਤੁਹਾਡੇ ਨਾਲ ਕਵਿਤਾ ਸਾਂਝੀ ਕਰ ਲਵਾਂ ਜੀ, ਜਿਹੜੀ ਕਿ ਰਵੀ ਗਿੱਲ ਜੀ ਨੇ ਲਿਖ ਕੇ ਭੇਜੀ ਡੈਲਟਾ ਤੋਂ। ਸੋ ਸਰਪੰਚ ਟਰੰਪ ਦੇ ਸਹੁੰ ਚੁੱਕ ਸਮਾਗਮ ਅਤੇ ਕੈਨੇਡੀਨਾ ਦੇ ਵਲਵਲਿਆਂ 'ਤੇ ਪੇਸ਼ ਹਨ ਚੰਦ ਲਾਈਨਾਂ ਅਤੇ ਪੇਸ਼ਕਰਤਾ ਹਨ ਰਵੀ ਗਿੱਲ ਡੈਲਟਾ BC ਤੋਂ। ਕਹਿੰਦੇ ਚੁੱਕਿਆ ਨਾ ਚਾਅ ਜਾਵੇ ਅਮਰੀਕਨਾਂ ਦਾ, ਜਿਉਂ ਸਹੁੰ ਚੁੱਕਣੇ ਦਾ ਨੇੜੇ ਆ ਦਿਨ ਰਿਹਾ, ਪਰ ਕੈਨੇਡੀਅਨ ਸਹਿਮੀ ਜਾਣ ਇੱਦਾਂ ਜਿਵੇਂ ਬੋਤਲ 'ਚੋਂ ਬਾਹਰ ਕੋਈ ਜਿੰਨ ਆ ਗਿਆ, ਕਿਉਂਕਿ ਵਾਸ਼ਿੰਗਟਨ ਤੋਂ ਮਾਰਾ ਲਾਗੋ ਹੋ ਮੂਵ ਤੁਗਲਕੀ ਫਰਮਾਨਾਂ ਵਾਲਾ ਪਿੰਨ ਗਿਆ। ਲੋਕਾਂ ਟਰੰਪ ਨੂੰ ਜਿਤਾਇਆ ਇੱਦਾਂ ਜਿਵੇਂ ਜਿੱਤੇ ਸੀ ਕਲਿੰਟਨ ਅਤੇ ਓਬਾਮਾ, ਪਰ ਸਹੁੰ ਚੁੱਕਣੇ ਤੋਂ ਪਹਿਲਾਂ ਹੀ ਸਰਪੰਚ ਖੜਾ ਕਰੀ ਜਾਵੇ ਹੰਗਾਮਾ, ਸੋਚਾਂ ਸੋਚੀ ਜਾਵੇ ਕਿਵੇਂ ਆ ਹੱਥੇ ਆਉਣੇ ਕੈਨੇਡਾ ਗ੍ਰੀਨਲੈਂਡ ਅਤੇ ਕਨਾਲ ਪਨਾਮਾ। ਮਸਕ ਜੇ ਸਲਾਹਕਾਰਾਂ ਨਾਲ ਮਿਲ ਕੇ ਸ਼ੁਰੂ ਕਰ ਲਈਆਂ ਨਵੀਆਂ ਹੀ ਖੇਡਾਂ, ਸਦੀਆਂ ਪੁਰਾਣੇ ਦਿਲੋਂ ਨੇੜੇ ਮਿੱਤਰਾਂ ਨੂੰ ਨਿੱਤ ਨਵੀਆਂ ਹੀ ਕਰਨ ਲੱਗੇ ਝੇਡਾਂ। ਖਾਤਰ ਤੁਹਾਡੀ ਮਿੱਤਰਾਂ ਨੇ ਸਦਾ ਕਈ ਦੇਸ਼ਾਂ ਨਾਲ ਵੈਰ ਨੇ ਕਮਾਏ, ਕਿ ਤੁਹਾਡੇ ਖਾਤਰ ਮਿੱਤਰਾਂ ਨੇ ਸਦਾ ਕਈ ਦੇਸ਼ਾਂ ਨਾਲ ਵੈਰ ਨੇ ਕਮਾਏ, ਜਿੱਥੇ ਖੜ ਗਏ ਤੁਹਾਡੇ ਨਾਲ ਅੜ ਕੇ ਫਿਰ ਕਦੇ ਪਿੱਛੇ ਪੈਰ ਵੀ ਨਹੀਂ ਹਟਾਏ, ਮੱਥੇ ਅਫਗਾਨੀਆਂ ਨਾਲ ਸੀ ਲਾਏ, ਕਿੰਨੇ ਬਹਾਦਰ ਫੌਜੀ ਸ਼ਹੀਦ ਵੀ ਕਰਾਏ। ਪੁਰਾਣੀ ਆਦਤਾਂ ਤੋਂ ਮਜਬੂਰ ਸਰਪੰਚ ਨਿੱਤ ਟੈਰਿਫ ਦੀਆਂ ਚੋਭਾਂ ਲਾਈ ਜਾਂਦਾ, ਪਰ ਫਿਰ ਵੀ ਮੈਕਸੀਕੋ ਅਤੇ ਕੈਨੇਡਾ ਮਿੱਤਰਾਂ ਵਾਲੇ ਫਰਜ਼ ਨਿਭਾਈ ਜਾਂਦਾ। ਕੈਲੀਫੋਰਨੀਆ ਵਾਲੀਆਂ ਅੱਗਾਂ ਦੇ ਭਾਂਬੜਾਂ ਉੱਤੇ ਭਰ ਭਰ ਜਹਾਜ਼ ਪਾਣੀ ਦੇ ਪਾਈ ਜਾਂਦਾ। ਸਮਾਂ ਹੁੰਦਾ ਬਲਵਾਨ ਸਦਾ ਅਤੇ ਕਰੂ ਨਿਰਣਾ, ਸਮਾਂ ਹੁੰਦਾ ਬਲਵਾਨ ਸਦਾ ਅਤੇ ਕਰੂ ਨਿਰਣਾ, ਕਿਹਦੀ ਗੁੱਡੀ ਚੜ੍ਹੀ ਅਤੇ ਕੌਣ ਹੈ ਚਿੱਤ ਗਿਆ, ਕੌਣ ਹੋ ਚਿੱਤ ਗਿਆ। ਪਰ ਅੱਜ ਦੀ ਤਰੀਕ ਰਵੀ ਗਿੱਲ ਨੂੰ ਜਾਪੇ, ਕਮੈਲਾ ਹਾਰ ਗਈ। ਅੱਛਾ, ਇਹ ਹੁਣ ਦੇਖੋ ਬੜੀ ਗੱਲ ਚੱਲੀ ਸੀ, ਅਤੇ ਕਹਿੰਦੇ ਕਮੈਲਾ ਹਾਰ ਗਈ ਅਤੇ ਕਮਲਾ ਜਿੱਤ ਗਿਆ। ਕੈਨੇਡੀਨਾ ਅਤੇ ਸਾਰੀ ਦੁਨੀਆਂ ਨੂੰ ਜਾਪੇ ਕਿ ਕਮਲਾ ਹਾਰ ਗਈ ਅਤੇ ਕਮੈਲਾ ਹਾਰ ਗਈ ਅਤੇ ਕਮਲਾ ਜਿੱਤ ਗਿਆ। ਖੈਰ ਦੇਖੋ, ਡੈਮੋਕ੍ਰੈਟਿਕਲੀ ਇਲੈਕਟ ਹੋ ਕੇ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਨੇ, ਉਹਨਾਂ ਦੀ ਜਿੱਤ ਤੋਂ ਨਾ ਖੁਸ਼ ਵੀ ਬਹੁਤ ਨੇ, ਪਰ ਜਿੱਤੇ ਤਾਂ ਲੋਕਾਂ ਦੀਆਂ ਵੋਟਾਂ ਦੇ ਸਿਰ 'ਤੇ ਹੀ ਨੇ। ਸੋ ਦ ਡਾਂਸ ਆਫ ਡੈਮੋਕ੍ਰੇਸੀ, ਉਹਦੀ ਇਹੀ ਅਦਾ ਹੈ ਕਿ ਕਈ ਵਾਰੀ ਤੁਹਾਡਾ ਜਿਹੜਾ ਪਸੰਦੀਦਾ ਕੈਂਡੀਡੇਟ ਆ ਉਹ ਬਹੁਤ ਵੱਡੇ ਬਹੁਮਤ ਨਾਲ ਜਿੱਤ ਜਾਂਦਾ, ਅਤੇ ਕਈ ਵਾਰੀ ਤੁਹਾਡਾ ਬਿਲਕੁਲ ਨਾ ਪਸੰਦ ਕੀਤਾ ਜਾਣ ਵਾਲਾ ਕੈਂਡੀਡੇਟ, ਉਹਨੂੰ ਲੋਕਾਂ ਦਾ ਫਤਵਾ ਮਿਲ ਜਾਂਦਾ ਉਹਦੇ ਹੱਕ ਵਿੱਚ। ਸੋ ਦੈਟਸ ਦੈਟਸ ਹਾਓ ਦੈਟਸ ਵਾਟ ਡੈਮੋਕ੍ਰੇਸੀ ਇਜ਼।